ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪਹਿਲਾ ਜਾਉ ਤੁਕੀ ਮਾਏ ਬਾਪ ਕੋ ਬੇਟਾ ਨਿਕਾ ਸਸੁਰਾ ਚਤੁਰ ਜੁਆਈ ਬਾਲ ਕੰਨਿਆ ਕਉ ਬਾਪ ਪਿਆਰਾ ਭਾਈ ਕਉ ਅਤ ਭਾਈ ਮਾਏ ਬਾਪ ਕੋ ਬੇਟਾ ਨਿਕਾ ਸਸੁਰਾ ਚਤੁਰ ਜਵਾਈ ਬਾਲ ਕੰਨਿਆ ਕਉ ਬਾਪ ਪਿਆਰਾ ਭਾਈ ਕਉ ਅਤ ਭਾਈ ਹੁਕਮ ਭਇਆ ਬਾਹਰ ਕਰ ਛੋਡਿਆ ਖਿਨ ਮੈਂ ਭਈ ਪਰਾਈ ਨਾਮ ਦਾਨ ਇਸਨਾਨ ਨ ਮਨਮੁਖ ਤੇਤੋ ਤਨ ਧੂੜ ਤੁਮਾਈ ਮਨ ਮਾਨਿਆ ਨਾਮ ਸਿਖਾਈ ਪਾਈ ਪਰਾਉ ਗੁਰ ਕੈ ਬਲਿਹਾਰਾ ਜਿਨ ਸਾਚੀ ਬੂਝ ਬੁਝਾਈ ਮਨ ਮਾਨਿਆ ਨਾਮ ਸਿਖਾਈ ਪਾਈ ਪਰਾਉ ਗੁਰ ਕੈ ਬਲਿਹਾਰਾ ਜਿਨ ਸਾਚੀ ਬੂਝ ਬੁਝਾਈ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਤਖਤ ਚੌਦ ਛਤਰ ਦੇ ਮਾਲਕ ਸਮੁੱਚੀ ਕਾਇਨਾਤ ਦੇ ਸਾਂਝੇ ਰਹਿਬਰ ਖੱਤਰੀ ਬ੍ਰਾਹਮਣ ਉਪਦੇਸ਼ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੰਨ ਵਰਮਾ ਕੋ ਸੰਘ ਐਸਾ ਉਪਦੇਸ਼ ਬਖਸ਼ਣ ਵਾਲੇ ਜੁਗ ਜੁਗ ਅਟਲ ਗੁਰੂਨਵਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਦੇ ਲਈ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਦੂਰੋਂ ਨੇੜਿਓਂ ਚੱਲ ਕੇ ਆਏ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਦੁਰਭਾਗੇ ਹੋ ਜਿੱਥੇ ਆਪ ਇੱਥੇ ਸਰੀਰ ਕਰਕੇ ਹਾਜ਼ਰੀਆਂ ਭਰ ਰਹੇ ਹੋ ਉੱਥੇ ਬੇਅੰਤ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਤਨ ਕਰਕੇ ਆਪਣੇ ਘਰਾਂ ਵਿੱਚ ਬੈਠ ਕੇ ਚੈਨਲ ਮਾਧਿਅਮ ਰਾਹੀਂ ਸੁਣ ਰਹੀਆਂ ਪਰ ਮਨ ਕਰਕੇ ਗੁਰੂ ਦੇ ਨਾਲ ਇੱਥੇ ਮੰਜੀ ਸਾਹਿਬ ਦੀਵਾਨ ਹਾਲ ਸਤਿਗੁਰਾਂ ਦੇ ਚਰਨ ਸ਼ਰਨ ਵਿੱਚ ਜੁੜੀਆਂ ਹੋਈਆਂ ਸਮੁੱਚੀਆਂ ਸੰਗਤਾਂ ਬਦਭਾਗੀ ਹਨ ਭੂਲੇ ਮਾਰਗ ਜਿਹਨੇ ਬਿਤਾਇਆ ਐਸਾ ਗੁਰ ਬਦਭਾਗੀ ਪਾਇਆ ਉੱਜੜ ਜਾਂਦਿਆਂ ਨੂੰ ਜਿਸ ਸਤਿਗੁਰ ਨੇ ਭੁੱਲੇ ਹੋਇਆਂ ਨੂੰ ਸਿੱਧੇ ਮਾਰਗ ਪਾਇਆ ਵੱਡੇ ਭਾਗਾਂ ਨਾਲ ਗੁਰਪੂਰਾ ਭੇਟੇ ਬਦਭਾਗੀ ਮਨਹਾ ਭਇਆ ਪਰਦਾਸਾ ਅਵਿਦਿਆ ਦੀ ਅਗਿਆਨਤਾ ਦੇ ਹਨੇਰੇ ਦੀ ਨੀਂਦ ਵਿੱਚ ਅਸੀਂ ਸੁੱਤੇ ਹੋਏ ਸੀ ਗੁਰੂ ਨੇ ਕਿਰਪਾ ਕਰਕੇ ਗਿਆਨ ਅੰਜਨ ਗੁਰ ਦਈਆ ਅਗਿਆਨ ਅੰਧੇਰ ਵਿਨਾਸ਼ ਗਿਆਨ ਦਾ ਸੁਰਮਾ ਸਾਡੇ ਮਨ ਤੇ ਬੁੱਧ ਰੂਪੀ ਨੇਤਰਾਂ ਵਿੱਚ ਪਾ ਕੇ ਜੋ ਪ੍ਰਲੋਕ ਦਾ ਪਰਮਾਰਥ ਦਾ ਰਸਤਾ ਹੈ ਉਸ ਦੇ ਸਾਨੂੰ ਪਾਂਧੀ ਬਣਾਇਆ ਤੇ ਰਸਤਾ ਸਾਨੂੰ ਸੁਖੈਣ ਕਰ ਦਿੱਤਾ ਨਹੀਂ ਤਾਂ ਸੰਸਾਰ ਦੇ ਅੰਦਰ ਬੜੇ ਪਖੰਡੀਆਂ ਵੱਲੋਂ ਭਰਮ ਜਾਲ ਪਾਏ ਹੋਏ ਜਿਵੇਂ ਸ਼ਿਕਾਰੀ ਜਾਲ ਪਾ ਕੇ ਪੰਛੀਆਂ ਨੂੰ ਫਸਾ ਲੈਂਦਾ ਪਕੜ ਕੇ ਉਨ੍ਹਾਂ ਨੂੰ ਪਿੰਜਰੇ ਵਿੱਚ ਪਾ ਲੈਂਦਾ ਤੇ ਆਪਣੀ ਮਰਜ਼ੀ ਅਨੁਸਾਰ ਚਲਾਉਂਦਾ ਜਿਹੜੇ ਪਖੰਡੀ ਨੇ ਉਹ ਆਪਣੇ ਸ਼ਰਨ ਵਿੱਚ ਆਏ ਹੋਏ ਭੋਲੇ ਭਾਲੇ ਲੋਕਾਂ ਨੂੰ ਆਪਣੇ ਭਰਮ ਜਾਲ ਵਿੱਚ ਫਸਾ ਕਰਕੇ ਆਪਣੀ ਸ਼ਰਨ ਰੂਪੀ ਪਿੰਜਰੇ ਚ ਪਾ ਲੈਂਦੇ ਆ ਤੇ ਆਪਣੀ ਮਰਜ਼ੀ ਅਨੁਸਾਰ ਉਨ੍ਹਾਂ ਦਾ ਸ਼ੋਸ਼ਣ ਕਰਦੇ ਆ। ਪਰ ਵੱਡੇ ਭਾਗਾਂ ਵਾਲੇ ਆ ਜਿਹੜੇ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਆ, ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਸਤਿਗੁਰੂ ਦਾ ਉਪਦੇਸ਼ ਸੁਣਦੇ ਆ ਤੇ ਸਤਿਗੁਰੂ ਤੋਂ ਉਪਦੇਸ਼ ਲੈ ਕਰਕੇ ਜੀਵਨ ਵਿੱਚ ਮੰਨਦੇ ਆ, ਮੰਨ ਕੇ ਹਿਰਦੇ ਚ ਵਸਾ ਕੇ ਕਮਾਉਂਦੇ ਆ। ਐਸੇ ਸਤਿਗੁਰੂ ਦਾ ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਹੋਇਆ ਸ਼ਬਦ, ਜਿਸ ਦੇ ਰਹਾਓ ਦੀ ਵੰਡ ਵਿੱਚ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ, ਮਨ ਮਾਨਿਆ ਨਾਮ ਸਿਖਾਈ ਪਾਏ ਪਰੋਂ ਗੁਰ ਕਾ ਬਲਿਹਾਰਾ ਜਿਨ ਸਾਚੀ ਬੂਝ ਬੁਝਾਈ। ਐਸੇ ਗੁਰੂ ਤੋਂ ਮੈਂ ਬਲਿਹਾਰ ਜਾਣਾ ਕੁਰਬਾਨ ਜਾਣਾ ਜਿਹਨੇ ਸੱਚੀ ਸਿੱਖਿਆ ਦਿੱਤੀ, ਸੱਚੀ ਸਮਝ ਬਖਸ਼ੀ, ਸੱਚੀ ਸੋਝੀ ਬਖਸ਼ੀ। ਬਲਿਹਾਰੀ ਗੁਰੇ ਆਪਣੇ ਵਿਵਹਾਰੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ। ਐਸੇ ਪੂਰੇ ਸਤਿਗੁਰੂ ਤੇ ਮੈਂ ਕੁਰਬਾਨ ਜਾਣਾ ਬਲਿਹਾਰ ਜਾਣਾ ਜਿਸ ਸਤਿਗੁਰੂ ਨੇ ਮੈਨੂੰ ਸੱਚਾ ਨਾਮ ਗੁਰਮੰਤਰ ਦੇ ਰੂਪ ਵਿੱਚ ਬਖਸ਼ਿਆ। ਆਪਣੇ ਤਨ ਨਾਲ ਨਹੀਂ ਜੋੜਿਆ, ਆਪਣੇ ਨਾਲ ਨਹੀਂ ਜੋੜਿਆ, ਸਗੋਂ ਅਕਾਲ ਪੁਰਖ ਦੇ ਨਾਲ ਜੋੜਿਆ। ਸਾਨੂੰ ਅਕਾਲ ਪੁਰਖ ਦੀ ਫੌਜ ਵਿੱਚ ਸ਼ਾਮਲ ਕੀਤਾ, ਅਕਾਲ ਪੁਰਖ ਦੇ ਸਿਪਾਹੀ ਬਣਾਇਆ, ਅਕਾਲ ਦੇ ਸਿੱਖ ਬਣਾਇਆ, ਅਕਾਲ ਦੇ ਪੁਜਾਰੀ ਬਣਾਇਆ। ਸਾਨੂੰ ਪੱਥਰਾਂ ਦੇ, ਦਰਖਤਾਂ ਦੇ, ਪਸ਼ੂਆਂ ਦੇ ਪੂਜਕ ਨਹੀਂ ਬਣਾਇਆ। ਐਸੇ ਗੁਰੂ ਤੋਂ ਮੈਂ ਬਲਿਹਾਰ ਜਾਣਾ ਕੁਰਬਾਨ ਜਾਣਾ ਜਿਹਨੇ ਸੱਚੀ ਸੋਝੀ ਬਖਸ਼ੀ, ਜੀਵਨ ਜੀਵਨ ਜਾਚ ਬਖਸ਼ੀ। ਉਸ ਗੁਰੂ ਦੀ ਕਿਰਪਾ ਕਰਕੇ ਮੇਰਾ ਹੁਣ ਮਾਨ ਜਿਹੜਾ ਪਹਿਲਾਂ ਵਿਸ਼ੇ ਵਿਕਾਰਾਂ ਵਿੱਚ ਸੀ, ਕਿਤੇ ਰੂਪ ਦੇਖਣ ਵਿੱਚ ਸੀ, ਕਿਤੇ ਬੰਧਨ ਬਹਿਣ ਸੁਣਨ ਵਿੱਚ ਸੀ, ਕਿਤੇ ਜੀਵ ਦੇ ਸਵਾਦਾਂ ਵਿੱਚ ਸੀ, ਨਿੰਦਿਆ ਚੁਗਲੀ ਵਿੱਚ ਸੀ, ਕਿਤੇ ਸਪਰਸ਼ ਦੇ ਸੁੱਖਾਂ ਵਿੱਚ ਸੀ, ਉਹ ਮਨ ਹੁਣ ਮੇਰਾ ਨਾਮ ਦੇ ਵਿੱਚ ਮੰਨ ਗਿਆ। ਮੇਰਾ ਮਾਨ ਹੁਣ ਨਾਮ ਨੂੰ ਧਿਆਉਣ ਦੇ ਵਿੱਚ ਸੁਰਤ ਜੋੜ ਕੇ, ਚਿੱਤ ਜੋੜ ਕੇ ਲੱਗਦਾ, ਮਨ ਇਕਾਗਰ ਹੋ ਜਾਂਦਾ। ਸਤਿਗੁਰੂ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਆ। ਆਓ ਜਿੱਥੇ ਤਨ ਕਰਕੇ ਹਾਜ਼ਰ ਹੋਏ ਹੋ, ਉੱਥੇ ਸਾਰੀਆਂ ਸੰਗਤਾਂ ਮਨ ਨੂੰ ਵੀ ਇਕਾਗਰ ਕਰੀਏ। ਮਨ ਨੂੰ, ਚਿਤਵਨੀਆਂ ਨੂੰ, ਆਪਣੀਆਂ ਸੁਰਤੀਆਂ ਵਿਰਤੀਆਂ ਨੂੰ ਸੰਕੋਚ ਕਰਕੇ ਗੁਰੂ ਚਰਨਾਂ ਵਿੱਚ ਸ਼ਬਦ ਵਿੱਚ ਇਕਾਗਰ ਕਰੀਏ, ਸ਼ਬਦ ਵਿੱਚ ਜੋੜੀਏ। ਇਹਦਾ ਸਾਧਨ ਹੈ ਵਾਹਿਗੁਰੂ ਗੁਰਮੰਤਰ। ਇਸ ਲਈ ਸਾਰੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪਹਿਲਾ ਚਾਓ ਤੁਕੇ।
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਆਦਿ ਨਿਰੰਜਨ ਗੁਰੂ, ਆਪ ਪਰਮੇਸ਼ਵਰ, ਆਪ ਨਾਰਾਇਣ ਕਲਾਧਾਰ, ਜਗ ਮਹ ਪਰਵਰੇ, ਆਪ ਨਿਰੰਕਾਰ, ਆਪ ਪਰਮੇਸ਼ਵਰ, ਆਪ ਅਕਾਲ ਪੁਰਖ ਵਾਹਿਗੁਰੂ ਨੇ ਕਲਯੁਗ ਦੇ ਵਿੱਚ ਅਵਤਾਰ ਧਾਰ ਕੇ ਆਪਣਾ ਨਾਮ ਗੁਰੂ ਨਾਨਕ ਰਖਾਇਆ। ਗੁਰੂ ਨਾਨਕ ਗਰੀਬ ਨਿਵਾਜ ਨੇ ਜਗਤ ਜਲੰਦੇ ਨੂੰ ਠਾਰਨ ਦੇ ਲਈ, ਤਾਰਨ ਦੇ ਲਈ ਇਹ ਪਾਵਨ ਸ਼ਬਦ ਸੋਰਠ ਰਾਗ ਦੇ ਅੰਦਰ ਪਾਵਨ ਅੰਗ 596 ਦੇ ਉੱਪਰ ਉਚਾਰਨ ਕੀਤਾ।
ਆਏ ਬਾਬ ਕੋ ਬੇਟਾ ਨੀਕਾ ਸਸੁਰਾ ਚਤੁਰ ਜਵਾਈ।
ਇਹ ਚਾਰ ਚਾਰ ਤੁਕਾਂ ਵਾਲੇ ਸ਼ਬਦ ਨੇ, ਚਾਰ ਪਦੇਸ਼ ਸ਼ਬਦ ਦੇ ਹਨ। ਸਤਿਗੁਰੂ ਮਹਾਰਾਜ ਕਹਿੰਦੇ, ਇਹ ਜਿਹੜਾ ਜੀਵ ਹੈ ਜਿਸ ਵੇਲੇ ਪੈਦਾ ਹੁੰਦਾ, ਘਰ ਵਿੱਚ ਬੜੀਆਂ ਖੁਸ਼ੀਆਂ ਹੁੰਦੀਆਂ। ਮਾਤਾ ਪਿਤਾ ਸਾਥ ਸੰਬੰਧੀ ਰਿਸ਼ਤੇਦਾਰ ਖੁਸ਼ੀਆਂ ਮਨਾਉਂਦੇ ਆ। ਬੱਚਾ ਜਨਮ ਲੈਣ ਸਾਲ ਕਲਕਾਰੀਆਂ ਮਾਰਦਾ ਰੋਂਦਾ, ਪਰ ਮਾਤਾ ਪਿਤਾ ਖੁਸ਼ੀਆਂ ਮਨਾਉਂਦੇ ਆ। ਮਾਂ ਬਾਪ ਫੁੱਲੇ ਨਹੀਂ ਸਮਾਉਂਦੇ ਜਿਸ ਵੇਲੇ ਬੱਚੇ ਦਾ ਜਨਮ ਹੁੰਦਾ। ਜਿਨ੍ਹਾਂ ਦੀ ਸ਼ਾਦੀ ਤੋਂ ਬਾਅਦ ਕੁਝ ਸਮੇਂ ਬਾਅਦ ਔਲਾਦ ਹੁੰਦੀ ਹੈ, ਉਹਨਾਂ ਲਈ ਤਾਂ ਜਿਵੇਂ ਕਿਸੇ ਸਾਧੂ ਨੂੰ ਬ੍ਰਹਮ ਗਿਆਨ ਹੋਵੇ ਆ, ਉਵੇਂ ਗ੍ਰਿਸ਼ਤੀ ਨੂੰ ਪੁੱਤਰ ਦੀ ਪ੍ਰਾਪਤੀ ਹੋ ਗਈ। ਇੰਨੀ ਖੁਸ਼ੀ ਮਨਾਉਂਦੇ ਆ ਗ੍ਰਿਸ਼ਤੀ। ਮਾਏ ਬਾਪ ਕੋ ਬੇਟਾ ਨੀਕਾ, ਨੀਕਾ ਦਾ ਅਰਥ ਚੰਗਾ ਗਣਾ ਪਾਉਣਾ। ਜਦੋਂ ਜਨਮ ਹੋਇਆ ਬੇਟਾ, ਮਹਾਰਾਜ ਕਹਿੰਦੇ ਮਾਂ ਪਿਓ ਨੂੰ ਬੜਾ ਚੰਗਾ ਲੱਗਦਾ, ਮਾੜਾ ਪਿਆਰ ਕਰਦੇ ਆ, ਦੁਲਾਰ ਕਰਦੇ ਆ, ਬੜੇ ਲਾੜ ਲੜਾਉਂਦੇ ਆ, ਪਿਆਰ ਵਿੱਚ ਕਦੇ ਕੁਝ ਨਾ ਰੱਖਦੇ ਆ, ਕਦੇ ਕਿਵੇਂ ਬੁਲਾਉਂਦੇ ਆ, ਕਦੇ ਕਿਵੇਂ ਪਲਾਉਂਦੇ ਆ, ਖਿਡਾਉਂਦੇ ਆ, ਖਵਾਉਂਦੇ ਆ, ਨਹਾਉਂਦੇ ਆ, ਬੜੇ ਤਰੀਕਿਆਂ ਨਾਲ ਬੱਚੇ ਨਾਲ ਪਿਆਰ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਫਿਰ ਜਵਾਨ ਹੋ ਜਾਂਦਾ, ਜਵਾਨ ਹੋਣ ਤੇ ਫਿਰ ਉਹਦੇ ਮਾਪੇ ਦੀ ਸ਼ਾਦੀ ਕਰ ਦਿੰਦੇ ਆ, ਵਿਆਹ ਕਰ ਦਿੰਦੇ ਆ, ਗ੍ਰਿਸ਼ਤ ਆਸ਼ਰਮ ਦੇ ਵਿੱਚ ਪ੍ਰਵੇਸ਼ ਹੋ ਜਾਂਦਾ। ਸਕਲ ਧਰਮ ਗ੍ਰਿਸ਼ਤ ਪ੍ਰਧਾਨ ਹੈ। ਗ੍ਰਿਸ਼ਤੀ ਨੂੰ ਗੁਰੂ ਨਾਨਕ ਸਾਹਿਬ ਨੇ ਵੱਡੀ ਵਡਿਆਈ ਬਖਸ਼ੀ ਹੈ। ਮਹਾਰਾਜ ਕਹਿੰਦੇ ਸਾਰੇ ਧਰਮਾਂ ਚੋਂ ਗ੍ਰਿਸ਼ਤੀ ਉੱਚਾ। ਜਦੋਂ ਗ੍ਰਿਸ਼ਤੀ ਹੋ ਜਾਂਦਾ, ਜਿਹੜਾ ਪਹਿਲਾਂ ਮਾਪਿਆਂ ਨੂੰ ਪਿਆਰਾ ਸੀ, ਉਹੀ ਫਿਰ ਸਹੁਰੇ ਨੂੰ ਤੇ ਸੱਸ ਨੂੰ ਪਿਆਰਾ ਲੱਗਣ ਲੱਗ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੇਖੋ, ਸਸੁਰਾ ਹੈ ਚਤੁਰ ਜਵਾਈ, ਚਤੁਰ ਸਿਆਣਾ, ਚਤੁਰ ਦਾ ਅਰਥ ਹੈ ਸਿਆਣਾ। ਫਿਰ ਸਹੁਰਾ ਚਾਰ ਬੰਦਿਆਂ ਚ ਬੈਠਾ, ਕਹਿੰਦਾ ਵੀ ਮੇਰਾ ਜਵਾਈ ਬੜਾ ਸਿਆਣਾ, ਬੜਾ ਵੱਡਾ ਅਫਸਰ ਲੱਗਿਆ, ਬੜੀਆਂ ਵੱਡੀਆਂ ਵੱਡੀਆਂ ਡਿਗਰੀਆਂ ਨੇ ਉਸ ਕੋਲ, ਬੜੇ ਵੱਡੇ ਅਹੁਦੇ ਤੇ ਬੈਠਾ ਮੇਰਾ ਜਵਾਈ। ਸੱਸ ਤੇ ਸਹੁਰਾ ਫਿਰ ਉਸੇ ਤੇ ਮਾਣ ਕਰਦੇ, ਫੁੱਲੇ ਨਹੀਂ ਸਮਾਉਂਦੇ। ਪਹਿਲਾਂ ਮਾਪੇ ਨਹੀਂ ਸੀ ਫੁੱਲੇ ਸਮਾਉਂਦੇ, ਮਹਾਰਾਜ ਕਹਿੰਦੇ ਹੁਣ ਜਿਹੜਾ ਅੱਗੇ ਸੱਸ ਸਹੁਰਾ ਹੈ, ਉਹਦੇ ਆਪਣੇ ਜਵਾਈ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬਹੁਤ ਸਨੇਹ ਕਰਦੇ ਆ, ਮੋਹ ਕਰਦੇ ਆ, ਉਹੀ ਤਨ ਪਹਿਲਾਂ ਮਾਪਿਆਂ ਨੂੰ ਚੰਗਾ ਲੱਗਦਾ ਸੀ, ਹੁਣ ਸਹੁਰਿਆਂ ਨੂੰ ਚੰਗਾ ਲੱਗਦਾ।
ਲਾਲ ਕੰਨਿਆ ਕਾ ਬਾਪ ਪਿਆਰਾ,
ਮਹਾਰਾਜ ਕਹਿੰਦੇ ਫਿਰ ਉਹਦੇ ਅੱਗੇ ਬੱਚੇ ਹੋ ਜਾਂਦੇ ਆ, ਬੱਚੇ ਬਾਲ ਕੰਨਿਆ ਕੋ, ਬਾਲ ਭਾਵੇਂ ਪੁੱਤਰ ਹੋ ਗਿਆ, ਕੰਨਿਆ ਧੀ ਹੋ ਗਈ, ਪੁੱਤਰ ਤੇ ਧੀ ਸਤਿਗੁਰੂ ਜੀ ਨੇ ਬਰਾਬਰਤਾ ਬਖਸ਼ੀ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ। ਐਸੇ ਵੀ ਲੋਕ ਨੇ ਜਿਹੜੇ ਨਵਜੰਮੇ ਬੱਚਿਆਂ ਨੂੰ ਬੇਲੋੜਾ ਸਮਝ ਕੇ ਥਾਂ ਕੁਥਾਂ ਸੁੱਟ ਦਿੰਦੇ, ਜੀਵਨ ਦੇ ਵਿੱਚ ਆਚਰਣ ਤੋਂ ਗਿਰ ਕੇ ਉਹ ਜਿਹੀਆਂ ਗਲਤੀਆਂ ਕਰਦੇ ਆ, ਫਿਰ ਗਲਤੀਆਂ ਨੂੰ ਛੁਪਾਉਣ ਦੇ ਲਈ ਪਰਮੇਸ਼ਰ ਦੇ ਭੇਜੇ ਹੋਏ ਜੀਵ ਨੂੰ ਮਾਰਨ ਦੇ ਲਈ ਇਹੋ ਜਿਹੀਆਂ ਥਾਵਾਂ ਤੇ ਸੁੱਟ ਦਿੰਦੇ ਆ ਜਿੱਥੇ ਉਹਦਾ ਵਾਲੀ ਵਾਰਸ ਨਹੀਂ ਹੁੰਦਾ। ਪਰ ਸਮਾਜ ਦੇ ਵਿੱਚ ਕੁਝ ਐਸੇ ਵੀ ਚੰਗੇ ਨੇ, ਪੁੰਨੀ ਪੁਰਖ ਨੇ, ਜਦੋਂ ਉਹਨਾਂ ਨੂੰ ਬੱਚੇ ਮਿਲ ਜਾਂਦੇ ਉਹਨਾਂ ਦੀ ਸੰਭਾਲ ਕਰਦੇ ਆ। ਅਕਸਰ ਆਪਾਂ ਸਮਾਜ ਦੇ ਵਿੱਚ ਖ਼ਬਰਾਂ ਸੁਣਦੇ ਹਾਂ। ਆ ਪਿੱਛੇ ਵੀ ਇੱਕ ਮੈਂ ਸੁਣੀ ਗੱਲ, ਬੱਚਾ ਕਿਸੇ ਨੇ ਨਵ ਜੰਮਿਆ ਹੋਇਆ ਬੱਚਾ ਨਾਲੇ ਦੇ ਵਿੱਚ ਸੁੱਟ ਦਿੱਤਾ ਤੇ ਨਾਲੇ ਦੇ ਵਿੱਚ ਕਾਗਜ਼ਾਂ ਦੇ ਉੱਪਰ, ਪੱਤਿਆਂ ਦੇ ਉੱਪਰ ਬੱਚਾ ਪਿਆ ਸੀ ਪਾਣੀ ਦੇ ਵਹਿਣ ਦੇ ਵਿੱਚ। ਕਾਗਜ਼ ਚੁਗਣ ਵਾਲਿਆਂ ਨੇ ਉੱਥੋਂ ਕੱਢਿਆ ਤੇ ਇੱਕ ਸਮਾਜ ਸੇਵੀ ਮਨੁੱਖ ਕੋਲ ਪਹੁੰਚਦਾ ਕੀਤਾ। ਉਹ ਆਖਰ ਨੂੰ ਕਿਸੇ ਮਾਂ ਨੇ ਤਾਂ ਜਨਮ ਦਿੱਤਾ ਹੀ ਹੈ ਨਾ, ਉਹਦਾ ਕੋਈ ਪਿਤਾ ਤਾਂ ਹੋਵੇਗਾ ਨਾ। ਪਰ ਉਹਨਾਂ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ, ਸੁੱਟ ਦਿੱਤਾ। ਹੈ ਤਾਂ ਪਰਮੇਸ਼ਰ ਦਾ ਧੀ, ਭਾਵੇਂ ਉਹ ਧੀ ਹੈ ਭਾਵੇਂ ਪੁੱਤਰ ਹੈ। ਕਈ ਐਸੇ ਵੀ ਨੇ ਸਾਡੀ ਨੂੰ ਕਈ ਕਈ ਸਾਲ ਹੋ ਗਏ, ਬੜੇ ਯਤਨ ਕਰਦੇ ਆ ਵੀ ਸਾਡੇ ਧੀ ਹੋ ਜਾਵੇ, ਪੁੱਤਰ ਹੋ ਜਾਵੇ, ਪਰ ਉਹਨਾਂ ਨੂੰ ਔਲਾਦ ਦਾ ਸੁੱਖ ਨਹੀਂ ਮਿਲ ਰਿਹਾ। ਗੁਰੂ ਨਾਨਕ ਦੇ ਘਰ ਚ ਇਹ ਵੀ ਬਖਸ਼ਿਸ਼ ਕੀਤੀ ਹੈ, ਬਾਬਾ ਬੁੱਢਾ ਜੀ ਨੂੰ ਵਡਿਆਈ ਬਖਸ਼ੀ ਹੈ ਮਹਾਰਾਜ ਨੇ। ਮੈਂ ਇਸ ਪਾਸੇ ਨਾ ਜਾਵਾਂ। ਮਹਾਰਾਜ ਕਹਿੰਦੇ ਜਿਹੜਾ ਪਹਿਲਾਂ ਮਾਤਾ ਪਿਤਾ ਨੂੰ ਬਾਲ ਪਿਆਰਾ ਲੱਗਦਾ ਸੀ, ਫਿਰ ਸੱਸ ਸਹੁਰੇ ਨੂੰ ਸਹੁਰੇ ਪਰਿਵਾਰ ਚ ਪਿਆਰਾ ਲੱਗਣ ਲੱਗ ਗਿਆ, ਉਹੀ ਤਨ ਉਹੀ ਸਰੀਰ, ਫਿਰ ਜਦੋਂ ਦੀ ਸਾਦੀ ਹੋਣ ਤੋਂ ਬਾਅਦ ਬੱਚੇ ਹੋਏ, ਉਹ ਬੱਚਿਆਂ ਨੂੰ ਫਿਰ ਉਹ ਤਨ ਪਿਤਾ ਪਿਆਰਾ ਲੱਗਣ ਲੱਗ ਪਿਆ। ਮਾਂ ਬਾਪ ਤੋਂ ਬਾਅਦ ਸੱਸ ਸਹੁਰਾ, ਸੱਸ ਸਹੁਰੇ ਤੋਂ ਬਾਅਦ ਬੱਚੇ ਧੀਆਂ ਪੁੱਤਰ। ਕੰਨਿਆ ਕਹਿੰਦੀ ਅਜੇ ਮੇਰਾ ਪਿਤਾ ਮੈਨੂੰ ਬਹੁਤ ਪਿਆਰ ਕਰਦਾ। ਪੁੱਤਰ ਕਹਿੰਦਾ ਵੀ ਮੇਰੇ ਪਿਤਾ ਵਰਗਾ ਕੋਈ ਪਿਤਾ ਨਹੀਂ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬਾਲ ਕੰਨਿਆ ਕੋ ਬਾਪ ਪਿਆਰਾ, ਇਉਂ ਜਦੋਂ ਬਾਪ ਬਣ ਗਿਆ ਫਿਰ ਉਹ ਧੀਆਂ ਪੁੱਤਰਾਂ ਨੂੰ ਪਿਆਰਾ ਲੱਗਣ ਲੱਗ ਪਿਆ।
ਭਾਈ ਕਹੋ ਅਤ ਭਾਈ,
ਜਿਹੜੇ ਉਹਦੇ ਭਾਈ ਭੈਣ ਭਰਾ ਉਹ ਵੀ ਉਹਦੇ ਨਾਲ ਪਿਆਰ ਕਰਦੇ ਆ, ਜੇ ਸਾਡਾ ਭਾਈ ਹੈ ਮਾਣ ਕਰਦੇ ਕਈ ਭਾਈ ਇੱਕ ਦੂਜੇ ਨਾਲ। ਪਰ ਕਲਯੁਗ ਦਾ ਸਮਾਂ ਐਸਾ ਆ ਗਿਆ, ਅੱਜ ਭਾਈ ਨੂੰ ਵੇਖ ਕੇ ਭਾਈ ਰਾਜੀ ਨਹੀਂ ਹੁੰਦਾ। ਇਹੋ ਜਿਹੇ ਅਣਗਿਣਤ ਕੇਸ ਅਦਾਲਤਾਂ ਚ ਚੱਲ ਰਹੇ ਆ, ਭਾਈ ਨੇ ਭਾਈ ਤੇ ਕੇਸ ਕੀਤਾ ਹੋਇਆ, ਭਾਈ ਭਾਈ ਦਾ ਹੱਕ ਮਾਰ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਕਿਹਾ ਨਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਹੱਕ ਪਰਾਇਆ। ਮਹਾਰਾਜ ਕਹਿੰਦੇ ਪਰਾਇਆ ਹੱਕ, ਜੇ ਮੁਸਲਮਾਨ ਖਾਂਦਾ ਮੁਸਲਮਾਨ ਸੂਰ ਦਾ ਨਾਮ ਨਹੀਂ ਲੈਂਦਾ, ਸੂਰ ਦੀ ਉਹਨੂੰ ਆਣ ਹੈ, ਪਰਾਇਆ ਹੱਕ ਖਾਣਾ। ਮਹਾਰਾਜ ਕਹਿੰਦੇ ਜੇ ਮੁਸਲਮਾਨ ਹੈ ਉਹਨੂੰ ਸੂਰ ਦੇ ਖਾਣ ਦੇ ਬਰਾਬਰ ਹੈ। ਸਨਾਤਨੀ ਵੀਰ ਹਿੰਦੂ ਵੀਰ ਗਊ ਦੀ ਆਣ ਮੰਨਦੇ ਆ, ਗਊ ਦੀ ਸਹੁ ਖਾਂਦੇ ਆ, ਗਊ ਨੂੰ ਮੰਨਦੇ ਪੂਜਦੇ ਆ। ਮਹਾਰਾਜ ਕਹਿੰਦੇ ਜਿਹੜਾ ਹਿੰਦੂ ਪਰਾਇਆ ਹੱਕ ਖਾਂਦਾ ਉਹਨੂੰ ਗਊ ਦੇ ਮਾਸ ਖਾਣ ਦੇ ਤਿਲ ਪਾ ਦਿਆ। ਹੱਕ ਪਰਾਇਆ, ਉਹ ਪਰਾਏ ਹੱਕ ਦੀ ਥਾਂ ਤੇ ਆਪਣੇ ਹੀ ਜਿਹੜੇ ਭੈਣ ਭਰਾ ਨੇ ਉਹਨਾਂ ਦਾ ਹੱਕ ਖਾਈ ਜਾਂਦਾ, ਉਹਨਾਂ ਦਾ ਥਾਂ ਦੱਬ ਲਿਆ, ਉਹਨਾਂ ਦੀ ਜ਼ਮੀਨ ਦੱਬ ਲਈ। ਭੈਣ ਭਰਾ ਵਿਦੇਸ਼ ਗਏ ਹੋਏ ਆ, ਇੱਥੋਂ ਉਹਨਾਂ ਨੇ ਮਕਾਨ ਦੱਬ ਲਿਆ, ਇੱਥੋਂ ਉਹਨਾਂ ਨੇ ਜ਼ਮੀਨ ਦੱਬ ਲਈ। ਬੜੇ ਇਹੋ ਜਿਹੇ ਕੇਸ ਰਹੇ ਵਿਚਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਤਨ ਕਿਤੇ ਮਾਂ ਪਿਓ ਨੂੰ ਚੰਗਾ ਲੱਗਦਾ ਸੀ, ਫਿਰ ਸਹੁਰੇ ਘਰ ਚ ਵੀ ਪਿਆਰ ਹੋਣ ਲੱਗ ਪਿਆ, ਉਹੀ ਤਨ ਮਿੱਟੀ ਦੇ ਸਰੀਰ ਨਾਲ ਬੱਚੇ ਪਿਆਰ ਕਰਨ ਲੱਗ ਪਏ, ਭੈਣ ਭਰਾ ਵੀ ਮਹਾਰਾਜ ਕਹਿੰਦੇ ਉਹੀ ਤਨ ਨੂੰ ਜਦੋਂ ਪਿਆਰ ਕਰਦੇ ਆ
ਭਇਆ ਬਾਹਰ ਘਰ ਛੋਡਿਆ।
ਪਰ ਜਦੋਂ ਸਮਾਂ ਆ ਗਿਆ, ਪਰਮੇਸ਼ਰ ਨੇ ਹੁਕਮ ਭੇਜ ਦਿੱਤਾ, ਹੁਕਮ ਭਇਆ ਬਾਹਰ ਘਰ ਛੋਡਿਆ, ਇਹ ਸਰੀਰ ਦੇ ਵਿੱਚ ਜੀਵ ਆਤਮਾ ਬਾਹਰ ਹੋ ਗਈ, ਅੰਤ ਹੋ ਗਿਆ, ਮੌਤ ਹੋ ਗਈ। ਫਿਰ ਇਹੋ ਹੀ ਜਿਹੜੇ ਰਿਸ਼ਤੇਦਾਰ ਸੀ, ਜੇ ਮਾਂ ਪਿਓ ਜਿਉਂਦੇ ਆ, ਸੱਸ ਸਹੁਰਾ ਜਿਉਂਦੇ ਆ, ਧੀਆਂ ਪੁੱਤਰ ਜਿਉਂਦੇ ਆ, ਇਹੋ ਹੀ ਉਹਨੂੰ ਜਿਹੜੇ ਪਿਆਰ ਕਰਦੇ ਸੀ ਘਰ ਚੋਂ ਚੁੱਕ ਕੇ ਬਾਹਰ ਲੈ ਜਾਂਦੇ ਆ, ਉਹਦਾ ਸੰਸਕਾਰ ਕਰਨ, ਉਹਨੂੰ ਦੱਬਣ। ਇੱਕ ਦੱਬੀ ਹੈ, ਇੱਕ ਦੱਬੀ ਹੈ। ਮਹਾਰਾਜ ਕਹਿੰਦੇ ਵੱਖਰੇ ਵੱਖਰੇ ਤਰੀਕਿਆਂ ਨਾਲ ਉਹਨੂੰ ਸਾਂਭਣ ਦੇ ਲਈ, ਇੱਕ ਸੰਸਕਾਰ ਕਰਨ ਲਈ ਲੈ ਜਾਂਦੇ ਆ, ਬਾਹਰ ਘਰ ਛੋਡੇ ਆ। ਉਦੋਂ ਘਰ ਤੋਂ ਬਾਹਰ ਫਿਰ ਜਿਹੜੇ ਪਿਆਰ ਕਰਦੇ ਸੀ ਉਹ ਲੈ ਜਾਂਦੇ ਆ। ਘਰ ਕੀ ਨਾਰ ਬਹੁਤ ਹਿੱਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਦ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਹ ਪਰਿਵਾਰ ਦੇ ਜੀ ਕਹਿੰਦੇ ਆ ਵੀ ਸੇਤੀ ਸੰਸਕਾਰ ਕਰੋ, ਘਰ ਚੋਂ ਕੱਢ ਦਿੰਦੇ ਆ।
ਮੈਂ ਭਈ ਪਰਾਈ,
ਜਿਹੜੇ ਕਹਿੰਦੇ ਸੀ ਇਹ ਮੇਰਾ ਪੁੱਤ ਹੈ, ਇਹ ਮੇਰਾ ਜਵਾਈ ਹੈ, ਇਹ ਮੇਰਾ ਬਾਪ ਹੈ, ਇਹ ਮੇਰਾ ਭਰਾ ਹੈ, ਉਹ ਖਿਣਤੀ ਮਹਾਰਾਜ ਕਹਿੰਦੇ ਪਰਾਇਆ ਹੋ ਜਾਂਦਾ। ਕਾਢੋ ਕਾਢੋ, ਇੱਕ ਮਿੰਟ ਚ ਮਹਾਰਾਜ ਕਹਿੰਦੇ ਉਹ ਕਹਿੰਦੇ ਆ ਭਾਈ ਸੂਰਜ ਛਿਪ ਰਿਹਾ, ਛੇਤੀ ਕਰੋ ਤੇ ਬਦਬੂ ਆਉਣ ਲੱਗ ਜਾਵੇ ਵੀ ਸੰਸਕਾਰ ਕਰਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਖਿਣਤੀ ਉਹ ਦੇਹ ਪਰਾਈ ਹੋ ਜਾਂਦੀ ਹੈ।
ਨਾਮ ਦਾਨ ਇਸਨਾਨ ਨ ਮਨਮੁਖ,
ਉਹ ਮਨਮੁਖ ਨੇ ਜੀਵਨ ਦੇ ਵਿੱਚ ਨਾ ਨਾਮ ਜਪਿਆ, ਨਾ ਦਾਨ ਕੀਤਾ ਤੇ ਨਾ ਇਸ਼ਨਾਨ ਆਦਿਕ ਕਰਮ ਕੀਤੇ। ਤਿੰਨ ਕਰਮ ਸਿੱਖੀ ਦੇ ਵਿੱਚ ਪ੍ਰਮੁੱਖ ਮੰਨੇ ਆ, ਗੁਰਮੁਖ ਨਾਮ ਦਾਨ ਇਸ਼ਨਾਨ। ਨਾਮ ਜਪਣਾ, ਦਾਨ ਕਰਨਾ ਤੇ ਫਿਰ ਇਸ਼ਨਾਨ, ਇਹ ਤਿੰਨਾਂ ਕਰਮਾਂ ਨੂੰ ਜੇ ਵਿਚਾਰੀ ਇਸ਼ਨਾਨ ਅੰਮ੍ਰਿਤ ਵੇਲੇ ਦਾ ਸਿੱਖੀ ਚ ਮੰਨਿਆ, ਅੰਮ੍ਰਿਤ ਵੇਲੇ ਉੱਠਣਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਧੰਨ ਗੁਰੂ ਰਾਮਦਾਸ ਜੀ ਸੋਢੀ ਪਾਤਸ਼ਾਹ ਰਹਿਤ ਦੱਸਦੇ ਆ ਸਿੱਖ ਨੂੰ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਠਾਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ ਸਿੱਖ ਨੇ ਅੰਮ੍ਰਿਤ ਦੇ ਉੱਠਣ ਸਾਰ ਇਸ਼ਨਾਨ ਕਰਨਾ ਹੈ ਇਸ਼ਨਾਨ ਜਿੱਥੇ ਤਨ ਦਾ ਕਰਨਾ ਹੈ ਉੱਥੇ ਫਿਰ ਮਨ ਦਾ ਵੀ ਇਸ਼ਨਾਨ ਕਰਾਉਣਾ ਨਾਮ ਜਪਣਾ ਹੈ ਕਈ ਐਸੇ ਆਲਸੀ ਦੇ ਕਈ ਕਈ ਦਿਨ ਇਸ਼ਨਾਨ ਨਹੀਂ ਕਰਦੇ ਠੰਡੇ ਇਲਾਕਿਆਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਕਈ ਕਈ ਦਿਨ ਨਹਾਉਂਦੇ ਨਹੀਂ ਤਨ ਉਹਨਾਂ ਦੇ ਗੋਰੇ ਹੈ ਦੇਖਣ ਵਾਲੇ ਨੂੰ ਲੱਗਦਾ ਹੀ ਨਹੀਂ ਵੀ ਇਹ ਨਹਾਤੇ ਨਹੀਂ ਉਹ ਪੰਜ ਇਸ਼ਨਾਨਾਂ ਕਰ ਲੈਂਦੇ ਆ ਮੂੰਹ ਹੱਥ ਧੋ ਲੈਂਦੇ ਆ ਪੰਜ ਇਸ਼ਨਾਨਾਂ ਹੁੰਦਾ ਵੀ ਦੋ ਪੈਰ ਧੋ ਲਏ ਦੋ ਹੱਥ ਧੋ ਲਏ ਤੇ ਮੂੰਹ ਧੋ ਲਿਆ ਪੰਜ ਹੋ ਗਏ ਇਹਨੂੰ ਪੰਜ ਇਸ਼ਨਾਨਾਂ ਕਹਿੰਦੇ ਆ ਉਹ ਸਿਆਣਿਆਂ ਨੇ ਇੱਕ ਕਹਾਵਤ ਵੀ ਬਣਾਈ ਇਹੋ ਜਿਹੀ ਆਲਸੀਆਂ ਲਈ ਕਹਿੰਦੇ ਪੰਜ ਇਸ਼ਨਾਨਾਂ ਮਹਾਂ ਕਲਿਆਣਾਂ ਨਿੱਤ ਨਹਾਉਣਾ ਦਲਿੱਦਰੀ ਕਹਿੰਦੇ ਵੀ ਰੋਜ਼ ਨਹੀਂ ਨਹਾਈਦਾ ਰੋਜ਼ ਤਾਂ ਦਲਿੱਦਰੀ ਨਹਾਉਂਦੇ ਆ ਪੰਜ ਇਸ਼ਨਾਨਾਂ ਮਹਾਂ ਕਲਿਆਣਾਂ ਨਿੱਤ ਨਹਾਉਣਾ ਦਲਿੱਦਰੀ ਹਫ਼ਤੇ ਬਾਅਦ ਕੋਈ ਕੋਈ ਨਹਾਵੇ ਮਹੀਨੇ ਬਾਅਦ ਉੱਦਮੀ ਕਹਿੰਦੇ ਜਿਹੜਾ ਮਹੀਨੇ ਬਾਅਦ ਨਹਾਉਂਦਾ ਉਹਦਾ ਬਹੁਤ ਵੱਡਾ ਉੱਦਮੀ ਆ ਇਹੋ ਜਿਹੇ ਵੀ ਮੂਰਖ ਨੇ ਪਰ ਗੁਰਸਿੱਖ ਨੂੰ ਹੁਕਮ ਕੀਤਾ ਕਿ ਅੰਮ੍ਰਿਤ ਵੇਲੇ ਉੱਠਣ ਸਾਰ ਜਦੋਂ ਜਾਗ ਖੁੱਲੇ ਤਾਂ ਰਸਨਾ ਤੇ ਵਾਹਿਗੁਰੂ ਸ਼ਬਦ ਹੋ ਗਏ ਉੱਠਣ ਸਾਰ ਇਹ ਨਹੀਂ ਬਿਆਨ ਕਰਨਾ ਵੀ ਮੈਂ ਇਸ਼ਨਾਨ ਨਹੀਂ ਕੀਤਾ ਮੈਂ ਅਜੇ ਨਾਮ ਨਹੀਂ ਜਪਣਾ ਨਹੀਂ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਪਹਿਲਾਂ ਕੀ ਕਰਨਾ ਹਰ ਨਾਮ ਧਿਆਵੈ ਉੱਠਣ ਸਾਰ ਮੁੱਖ ਤੋਂ ਵਾਹਿਗੁਰੂ 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 ਕਰਦੇ ਹਾਂ ਆਪਣੀ ਕਿਰਿਆ ਸੋਧਣੀ ਇਸ਼ਨਾਨ ਕਰਨਾ ਫਿਰ ਉੱਦਮ ਕਰੇ ਉੱਦਮ ਕਰਨਾ ਆਲਸ ਨਹੀਂ ਕਰਨਾ ਕਈ ਵਾਰੀ ਸਰਦੀਆਂ ਦੀ ਰੁੱਤ ਵਿੱਚ ਆਲਸ ਹੋ ਜਾਂਦਾ ਵੀ ਚਲੋ ਦਿਨ ਚੜੇ ਨਹਾ ਲਾਂਗੇ ਠੰਡ ਲੱਗਦੀ ਆ ਰਜਾਈ ਚੋਂ ਨਿਕਲਣ ਨੂੰ ਜੀ ਨਹੀਂ ਕਰਦਾ ਕਈ ਜਿਹੜੇ ਅਭਿਆਸੀ ਨੇ ਉਹ ਕਹਿੰਦੇ ਵੀ ਅੰਮ੍ਰਿਤ ਵੇਲੇ ਜਿਹੜਾ ਉੱਠਣਾ ਸ਼ੇਰ ਦੇ ਸ਼ਿਕਾਰ ਕਰਨ ਬਰਾਬਰ ਹੈ ਜੇ ਇਹੋ ਜਿਹਾ ਸ਼ੇਰ ਦਾ ਸ਼ਿਕਾਰ ਕਰ ਲਿਆ ਤੇ ਇਹੋ ਜਿਹਾ ਅੰਮ੍ਰਿਤ ਵੇਲੇ ਉੱਠ ਕਰੇ ਅੰਮ੍ਰਿਤ ਵੇਲੇ ਉੱਠਣਾ ਉੱਦਮ ਕਰੇ ਭਲਕੇ ਅੰਮ੍ਰਿਤ ਵੇਲਾ ਕਦੋਂ ਆਉਂਦਾ ਰਘਵੀਰ ਸਿੰਘ ਵੀਰ ਨੇ ਬੰਦਗੀ ਨਾਮਾ ਪੁਸਤਕ ਲਿਖੀ ਹੈ ਉਹ ਲਿਖਦੇ ਆ ਵੀ ਸਰਦੀਆਂ ਦੇ ਵਿੱਚ 3-5 ਗਰਮੀਆਂ ਦੇ ਵਿੱਚ 2-4 ਇੱਕ ਵਿਚਾਰ ਇਹ ਵੀ ਹੈ ਵੀ ਜਦੋਂ ਸੂਰਜ ਦੀ ਪਹਿਲੀ ਕਿਰਨ ਧਰਤੀ ਨਾਲ ਟਕਰਾਉਂਦੀ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਉਹ 3:00 ਕਿਤੇ 38 ਤੇ ਕਦੇ 40 ਤੇ ਕਦੇ 45 ਤੇ 5:30-40 ਤੱਕ ਪੂਰੇ 2 ਘੰਟੇ ਅੰਮ੍ਰਿਤ ਵੇਲਾ ਰਹਿੰਦਾ ਦਿਨੇ ਵੀ ਨਾਮ ਜਪਣਾ ਪਰ ਉਹ ਅੰਮ੍ਰਿਤ ਵੇਲਾ ਵਿਸ਼ੇਸ਼ ਹੈ ਮਹਾਰਾਜ ਕਹਿੰਦੇ ਹਰ ਅੰਮ੍ਰਿਤ ਵੇਲਾ ਤਾਂ ਬੀਜਿਆ ਭਗਤ ਖਾਏ ਖਰਚ ਰਹੇ ਨਿਕੁੱਟਾ ਨਾਮ ਹੀ ਅੰਮ੍ਰਿਤ ਵੇਲੇ ਦਾ ਬੀਜਿਆ ਹੋਇਆ ਨਾਮ ਜਿੰਨਾ ਮਰਜ਼ੀ ਵਰਤ ਲਓ ਮੁੱਕਦਾ ਨਹੀਂ ਹੈ ਐਸੀ ਵਿਸ਼ੇਸ਼ਤਾ ਸਤਿਗੁਰੂ ਨੇ ਕਿਹਾ ਨਾ ਜਪਜੀ ਸਾਹਿਬ ਦੇ ਵਿੱਚ ਦੱਸਿਆ ਕਿ ਵਾਹਿਗੁਰੂ ਦਾ ਦਰਬਾਰ ਦਿਸ ਪਵੇ ਅਸੀਂ ਕੀ ਕਰੀਏ ਇਹ ਵਾਹਿਗੁਰੂ ਦੇ ਦਰਸ਼ਨ ਹੋ ਜਾਣ ਅਸੀਂ ਕੀ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਤਾਂ ਉਦੋਂ ਹੀ ਹੈ ਉਹਦਾ ਪੈਦਾ ਕੀਤਾ ਉਹਦੇ ਭੇਦ ਕਰੀਏ ਉਹਦੇ ਨਾਲ ਕੀ ਪ੍ਰਾਪਤੀ ਹੋਣੀ ਫੇਰ ਕੇ ਅੱਗੇ ਰੱਖੀਏ ਜੇ ਤੂੰ ਦਿਸਾ ਦਰਬਾਰ ਮੂੰਹ ਤੋਂ ਕਿਹੜਾ ਬੋਲ ਬੋਲੀਏ ਮੌਤ ਤੇ ਬੋਲਣ ਬੋਲੀਏ ਜੇ ਤੂੰ ਸੁਣ ਭਰੇ ਪਿਆਰ ਤਾਂ ਉੱਤਰ ਮਿਲਿਆ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਦੀ ਭੇਟਾ ਪ੍ਰਵਾਨ ਹੈ ਅੰਮ੍ਰਿਤ ਵੇਲਾ ਸੱਚ ਨਾਲ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਉੱਠ ਕੇ ਕੰਨਾਂ ਦੇ ਵਿੱਚ ਕਿਤੇ ਈਅਰਫੋਨ ਲਾ ਕੇ ਹੈਡਫੋਨ ਲਾ ਕੇ ਗਾਣੇ ਨਾ ਸੁਣੀ ਗਈ ਕਿਤੇ ਉੱਠਣ ਸਾਰ ਵਟਸਐਪ ਦੇ ਸਟੇਟਸ ਨਾ ਚੈੱਕ ਕਰਨ ਲੱਗਦੀ ਕਿਤੇ ਉੱਠਣ ਸਾਰ ਫੇਸਬੁੱਕ ਨਾ ਦੇਖਣ ਲੱਗਦੀ ਮਨਾਂ ਵਿੱਚ ਹੁੰਦਾ ਵੀ ਉੱਠਣ ਸਾਰ ਦੇਖਦੇ ਆ ਮੋਬਾਈਲ ਵਿੱਚ ਕੀ ਮੈਸੇਜ ਆਇਆ ਅੱਜ ਕੱਲ੍ਹ ਹਾਲਾਤ ਇਹ ਹੋ ਗਏ ਵੀ ਸੌਣ ਵੇਲੇ ਵੀ ਮੋਬਾਈਲ ਤੇ ਉੱਠਣ ਵੇਲੇ ਵੀ ਮੋਬਾਈਲ ਮੇਰੇ ਸਤਿਗੁਰੂ ਕਹਿੰਦੇ ਭਾਈ ਉੱਠਣ ਵੇਲੇ ਅੰਮ੍ਰਿਤ ਵੇਲਾ ਸੱਚ ਨਾਓ ਸੱਚਾ ਨਾਮ ਜਪਣਾ ਪਹਿਲਾ ਸ਼ਬਦ ਉੱਠਣ ਵੇਲੇ ਵਾਹਿਗੁਰੂ ਵਡਿਆਈ ਵਿਚਾਰ ਉਹਦੀ ਵਡਿਆਈਆਂ ਕਰਨੀਆਂ, ਸਿਫਤਾਂ ਕਰਨੀਆਂ, ਗੁਰਬਾਣੀ ਦੇ ਜਾਪ ਕਰਨੇ, ਕੀਰਤਨ ਕਰਨੇ, ਸੁਣਨੇ, ਕਥਾ ਵਿਚਾਰਾਂ ਕਰਨੀਆਂ ਸੁਣਨੀਆਂ, ਫਿਰ ਉਹਦੀ ਕਿਰਪਾ ਹੁੰਦੀ ਹੈ। ਕਰਮੀਆਂ ਦਾ ਕੱਪੜਾ ਨਗਰੀ ਮੋਖ ਦੁਆਰ, ਉਹਦੇ ਦਰਬਾਰ ਦੇ ਦੀਦਾਰ ਹੋ ਜਾਂਦੇ ਆ। ਇਹ ਨਾਮ ਦਾਨ ਇਸ਼ਨਾਨ, ਨਾਮ ਜਪਣਾ। ਫਿਰ ਦੂਸਰਾ ਹੈ ਦਾਨ ਕਰਨਾ। ਦਾਨ ਕਾਹਦਾ ਗਾ? ਦਾਨ ਦਾ ਪਹਿਲਾ ਦਾਨ ਤਾਂ ਦੱਸਿਆ ਗੁਰਸਿੱਖਾਂ ਨੂੰ, ਨਾਮ ਆਪ ਜਪਣਾ ਤੇ ਹੋਰਨਾਂ ਨੂੰ ਜਪਾਉਣਾ। ਦੂਸਰਾ ਹੈ ਧਰਮ ਦੀ ਕਿਰਤ ਕਰਕੇ ਜਿਹੜੀ ਮਾਇਆ ਪ੍ਰਾਪਤ ਹੋਈ ਹੈ ਦਸਾਂ ਨਾਵਾਂ ਦੀ ਕਿਰਤ ਦੇ ਨਾਲ, ਉਹਦੇ ਵਿੱਚੋਂ ਦਸਵਾਂ ਹਿੱਸਾ ਗੁਰੂ ਮਨਿੱਤ ਕੱਢਣਾ। ਉਹ ਪਹਿਲੋਂ ਤਾਂ ਗੁਰੂ ਘਰ ਲਈ ਗੁਰੂ ਅੱਗੇ ਭੇਟ ਕਰਨਾ, ਜਿੱਥੇ ਗੁਰੂ ਘਰ ਕਿਸੇ ਵਸਤੂ ਦੀ ਲੋੜ ਹੈ ਉੱਥੇ ਭੇਟ ਕਰ ਦੇਣਾ, ਗੁਰੂ ਦੇ ਮੰਦਰਾਂ ਵਿੱਚ ਰਸਤਾਂ ਪਾ ਦੇਣੀਆਂ। ਫਿਰ ਦੂਜਾ ਹੈ, ਮਹਾਰਾਜ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸੇਵ ਕਰੀ ਇਨਹੀਂ ਕੀ ਭਾਵਤ, ਔਰ ਜੀ ਸੇਵ ਨਾ ਸੁਹਾਤ ਦੀਪ। ਮੇਰੇ ਸਿੰਘਾਂ ਦੀ ਸੇਵਾ ਕੀਤੀ ਹੋਈ ਮੈਨੂੰ ਚੰਗੀ ਲੱਗਦੀ ਹੈ, ਹੋਰ ਕਿਸੇ ਦੀ ਸੇਵਾ ਕੀਤੀ ਚੰਗੀ ਨਹੀਂ ਲੱਗਦੀ। ਸੇਵ ਕਰੀ ਇਨਹੀਂ ਕੀ ਭਾਵਤ, ਔਰ ਜੀ ਸੇਵ ਨਾ ਸੁਹਾਤ ਦੀਪ। ਦਾਨ ਦਿਓ ਇਨਹੀਂ ਕੋ ਭਲੋ, ਔਰ ਆਨ ਕੋ ਦਾਨ ਨਾ ਲਾਗਤ ਨੀ। ਆਗਾ ਦਿਓ ਇਨਹੀਂ ਕੋ ਫਲ ਹੈ। ਮਹਾਰਾਜ ਕਹਿੰਦੇ ਭਾਈ ਜਿਹੜਾ ਸਿੰਘਾਂ ਨੂੰ ਦਾਨ ਦੇਊਗਾ ਉਹ ਅੱਗੇ ਉਹੀ ਫਲੇਗਾ, ਹੋਰ ਨਹੀਂ। ਔਰ ਦਿਓ ਸਭ ਫਿੱਕੋ, ਮਹਾਰਾਜ ਕਹਿੰਦੇ ਹੋਰਾਂ ਨੂੰ ਦਿੱਤਾ ਹੋਇਆ ਸਭ ਫਿੱਕ ਹੈ, ਇੱਥੇ ਵੀ ਉਹਦੀ ਸੋਭਾ ਨਹੀਂ ਆਉਣੀ ਪਰ ਲੋਕ ਚੁੱਪ ਨਹੀਂ ਹੋਣੀ। ਜਿਹੜਾ ਗੁਰੂ ਨੇ ਨਿਮਿਤ ਕੱਢਿਆ ਉਹ ਗੁਰੂ ਨੂੰ ਭੇਟ ਹੋਵੇ ਜਾਂ ਗੁਰੂ ਕੋ ਸਿੰਘਾਂ ਨੂੰ ਭੇਟ ਹੋਵੇ। ਅੱਜ ਲੋੜ ਹੈ ਸਿੱਖ ਸਿੱਖ ਦੀ ਬਾਂਹ ਫੜੇ। ਆ ਹੋਰ ਜਿਹੜੇ ਪਖੰਡੀ ਨੇ ਉਹਨਾਂ ਨੂੰ ਦੇਖਿਆ, ਮੈਂ ਨਾਮ ਨਾ ਲਵਾਂ, ਕਈ ਐਸੇ ਫਿਰਕੇ ਚੱਲੇ ਹੋਏ ਨੇ, ਉਹਨਾਂ ਨੇ ਆਪਣੇ ਚੇਲਿਆਂ ਨੂੰ ਇਹ ਪ੍ਰੇਰਿਆ ਹੋਵੇ ਸਭ ਤੋਂ ਪਹਿਲਾਂ ਜੇ ਕੋਈ ਕੰਮ ਕਰਾਉਣਾ ਤੁਸੀਂ ਤਾਂ ਆਪਣੇ ਚੇਲਿਆਂ ਤੋਂ ਹੀ ਕਰਾਉਣਾ, ਬਾਹਰਲਿਆਂ ਤੋਂ ਨਹੀਂ ਕਰਾਉਣਾ। ਸਿੱਖ ਨੂੰ ਵੀ ਅੱਜ ਲੋੜ ਹੈ ਸਿੱਖ ਦਾ ਦਾਨ ਸਿੱਖ ਲਈ ਹੋਵੇ। ਅੱਜ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਆਪਾਂ ਦੇਖਦੇ ਹਾਂ ਬੜੇ ਇਹੋ ਜਿਹੇ ਲੋੜਵੰਦ ਗੁਰਸਿੱਖ ਨੇ ਜਿਨ੍ਹਾਂ ਦੀ ਬਾਂਹ ਫੜਨ ਦੀ ਲੋੜ ਹੈ, ਜਿਨ੍ਹਾਂ ਨੂੰ ਮਹਾਰਾਜ ਨੇ ਧਨ ਬਖਸ਼ਿਆ ਗੁਰਸਿੱਖ, ਉਹ ਕਿਸੇ ਇੱਕ ਬੱਚੇ ਦੀ ਬਾਂਹ ਫੜ ਲੈਣ, ਕਿਸੇ ਸਿੱਖ ਦੇ ਬੱਚੇ ਦੀ ਫੀਸ ਭਰ ਦੇਣ, ਕਿਸੇ ਗੁਰਸਿੱਖ ਦਾ ਇਲਾਜ ਕਰਵਾ ਦੇਣ, ਕਿਸੇ ਗੁਰਸਿੱਖ ਦੇ ਘਰ ਦੇ ਵਿੱਚ ਛੱਤ ਪਾਉਂਦੀ ਉਹਦੀ ਛੱਤ ਪਵਾ ਦੇਣ। ਸਿੱਖ ਸਿੱਖ ਦੀ ਬਾਂਹ ਫੜੇ। ਸਿੱਖ ਦਾ ਦਾਨ ਗੁਰੂ ਲਈ ਹੋਵੇ ਜਾਂ ਗੁਰੂ ਤੇ ਸਿੱਖਾਂ ਲਈ ਹੋਵੇ। ਮਹਾਰਾਜ ਕਹਿੰਦੇ ਉਹ ਸਿੱਖਾਂ ਨੂੰ ਦਿੱਤਾ ਹੋਇਆ ਦਾਨ ਮੈਨੂੰ ਭਾਉਂਦਾ, ਮੈਨੂੰ ਚੰਗਾ ਲੱਗਦਾ, ਤੇ ਉਹੀ ਦਾਨ ਅੱਗੇ ਫੈਲਦਾ, ਹੋਰ ਨੂੰ ਦਿੱਤਾ ਹੋਇਆ ਦਾਨ ਨਹੀਂ ਫੈਲਦਾ। ਜਿਹੜਾ ਮਹਾਰਾਜ ਕਹਿੰਦੇ ਆਪਣੇ ਮਾਂ ਪਿਓ ਨੂੰ ਤਨ ਪਿਆਰਾ ਲੱਗਦਾ ਸੀ, ਫਿਰ ਸਹੁਰਿਆਂ ਨੂੰ ਪਿਆਰਾ ਲੱਗਦਾ ਸੀ, ਫਿਰ ਬਾਪ ਬਣ ਗਿਆ ਬੱਚਿਆਂ ਨੂੰ ਪਿਆਰਾ ਲੱਗਦਾ ਸੀ, ਭੈਣਾਂ ਭਰਾਵਾਂ ਨੂੰ ਪਿਆਰਾ ਲੱਗਦਾ ਸੀ, ਪਰ ਉਹ ਮਨਮੁੱਖ ਨੇ ਨਾ ਨਾਮ ਜਪਿਆ ਨਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ। ਤੇ ਸਤਿਗੁਰੂ ਕਹਿੰਦੇ ਨਾ ਉਹਨੇ ਭਾਈ ਦਾਨ ਕੀਤਾ, ਤਨ ਧੂੜ ਤੁਮਾਈ। ਅੰਤ ਨੂੰ ਉਹੀ ਜਿਹੜਾ ਤਾਨ ਆ ਜਦੋਂ ਸਾਰੇ ਪਰਿਵਾਰ ਦੇ ਜੀ ਰਿਸ਼ਤੇਦਾਰ ਦੋਸਤ ਮਿੱਤਰ ਇਕੱਠੇ ਹੋ ਕੇ ਉਹਦਾ ਸੰਸਕਾਰ ਕਰਦੇ ਆ, ਉਹਦੀ ਫਿਰ ਧੂੜੀ ਖੇਹ ਉੱਡਦੀ ਹੈ, ਉਹੀ ਸਵਾਹ ਬਣ ਜਾਂਦੀ ਹੈ। ਮਾਰੇ ਕਹਿੰਦੇ ਉਹੀ ਜਿਹੜਾ ਸਾਰਿਆਂ ਨੂੰ ਪਿਆਰਾ ਲੱਗਦਾ ਸੀ ਉਹ ਸਵਾਹ ਵੀ ਮੁੱਠੀ ਬਣ ਜਾਂਦਾ, ਉਹ ਧੂੜ ਬਣ ਜਾਂਦਾ, ਉਹ ਧੂੜ ਬਣ ਕੇ ਉੱਡਦਾ।
ਮਾਨਿਆ ਨਾਮ ਸਿਖਾਈ।
ਪਰ ਮਹਾਰਾਜ ਕਹਿੰਦੇ ਸਾਡੇ ਤੇ ਸਤਿਗੁਰੂ ਨੇ ਕਿਰਪਾ ਕੀਤੀ, ਸਾਡਾ ਮਨ ਭਾਈ ਹੁਣ ਨਾਮ ਵਿੱਚ ਮੰਨ ਗਿਆ, ਗੁਰੂ ਦੀ ਕਿਰਪਾ ਹੋਈ, ਸਾਡਾ ਮਨ ਹੋਰ ਪਾਸਿਓਂ ਧਰਮ ਵਿੱਚ ਪੈਣ ਦੀ ਥਾਂ ਦੁਬਧਾ ਚ ਪੈਣ ਦੀ ਥਾਂ ਨਾਮ ਵਿੱਚ ਲੱਗ ਗਿਆ।
ਆਈ ਪਰੋ ਗੁਰ ਕੈ ਬਲਿਹਾਰਾ।
ਐਸੇ ਗੁਰੂ ਦੇ ਮੈਂ ਚਰਨਾਂ ਤੋਂ ਕੁਰਬਾਲ ਜਾਣਾ, ਬਲਿਹਾਰ ਜਾਣਾ, ਇਸੇ ਗੁਰੂ ਦੀ ਮੈਂ ਸ਼ਰਨ ਵਿੱਚ ਚਰਨਾਂ ਵਿੱਚ ਪੈਂਦਾ।
ਸਾਚੀ ਬੂਝ ਬੁਝਾਈ।
ਇਸ ਗੁਰੂ ਨੇ ਮੈਨੂੰ ਉੱਧੜ ਜਾਂਦੇ ਨੂੰ ਭੁੱਲੇ ਹੋਏ ਨੂੰ ਸਿੱਧੇ ਮਾਰਗ ਤੇ ਪਾਇਆ, ਸੱਚੀ ਸੋਝੀ ਬਖਸ਼ੀ ਹੈ ਪਰਮਾਰਥ ਦੀ। ਵਿਸਰਾਮ ਲੈ ਕਰਕੇ ਹਜ਼ੂਰ ਫਰਮਾਉਂਦੇ ਹਨ,
ਸਿਓ ਝੂਠ ਪ੍ਰੀਤ ਮਨ ਬੀਜਿਆ।
ਹਰ ਕਹਿੰਦਿਆ ਜੀਵ ਤੇਰਾ ਜਿਹੜਾ ਮਨ ਆ ਜਗਤ ਨਾਲ ਝੂਠੀ ਪ੍ਰੀਤੀ ਵਿਚ ਬੰਨਿਆ ਹੋਇਆ, ਜਗਤ ਮੈਂ ਝੂਠੀ ਦੇਖੀ ਸੀ। ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੀ ਸੁਪਨਾ, ਬਿਨ ਸੁਖ ਲਗਤ ਨਾ ਬਾਰ। ਇਹ ਸੁਪਨੇ ਦੀ ਨੀ ਆਈ ਆ। ਪ੍ਰੀਤਮ ਜਾਣ ਲਓ ਮਨ ਮਾਵੀ, ਆਪਣੇ ਸੁਖ ਸਿਓ ਵੀ ਜਗ ਫਾਂਦਿਓ, ਕੋ ਕਾਹੂ ਕੋ ਨਾ। ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਕਿਉਂ ਦਿਸ ਭੇਰਾ, ਬਿਗਤ ਪਰੀ ਸਭ ਸੰਗ ਸਾਗਤ, ਕੋ ਨਾ ਆਵਤ ਨੇਰਾ। ਮਾਤਾ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਤ ਵਾਰ ਬਿਨ ਹਰ ਜੀ, ਅੰਤ ਵੇਲੇ ਨਾਮ ਤੋਂ ਬਿਨਾਂ ਕਿਸੇ ਨੇ ਸਹਾਇਤਾ ਨਹੀਂ ਕਰਦੀ। ਅੰਤ ਵਾਰ ਬਿਨ ਹਰ ਜੀ ਕੋ ਕਾਮ ਨਾ ਆਓ, ਅੰਤ ਵੇਲੇ ਕਿਸੇ ਨੇ ਕੰਮ ਨਹੀਂ ਆਉਣਾ, ਝੂਠੀ ਪ੍ਰੀਤੀ ਹੈ ਸਭ ਦੀ।
ਜਨ ਸਿਓ ਵਾਦ ਰਚਾਈ,
ਕਹਿੰਦੇ ਐਵੇਂ ਸਾਰੀ ਜ਼ਿੰਦਗੀ ਝੂਠੇ ਵਾਦ ਵਿਵਾਦ ਦੇ ਵਿਚ ਤੂੰ ਬਚਿਆ।
ਮਾਇਆ ਮਗਨ ਅਨਿਸ ਮਗ ਜੂਹਾ,
ਅਹਿਨਿਸ ਦਿਨ ਰਾਤ, ਅਹ ਨਾਮ ਦਿਨ ਦਾ, ਨਿਸ ਨਾਮ ਰਾਤ ਦਾ, ਦਿਨ ਰਾਤ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਇਆ ਦੇ ਰਸਤੇ ਤੂੰ ਚੱਲ ਪਿਆ, ਮਾਇਕੀ ਪਦਾਰਥਾਂ ਦੇ ਵਿੱਚ ਸੁਰਤ ਨੂੰ ਕਰਚਿਤ ਕਰਕੇ ਰੱਖਦਾ।
ਨਾਮ ਨਾ ਲੇਵਾ ਮਰਾ ਦਿਖ ਖਾਈ,
ਨਾਮ ਨੀ ਜਪਦਾ, ਅੰਤ ਨੂੰ ਮਰਾ ਦਿਖ ਖਾਈ। ਅੰਤ ਨੂੰ ਮਾਰੇ ਕਹਿੰਦੇ ਭਾਈ ਆ ਜ਼ਹਿਰਾਂ ਖਾ ਖਾ ਕੇ ਮਰਦਾ, ਜ਼ਹਿਰਾਂ ਕਿਹੜੀਆਂ ਨੇ, ਜਿਹੜੇ ਨਸ਼ੇ ਨਾ ਖਾਣ ਯੋਗ ਪ੍ਰਾਪਤ ਪਦਾਰਥ ਨੇ, ਜਿਨ੍ਹਾਂ ਨੂੰ ਖਾਣ ਤੋਂ ਵਿਵਰਜਿਤ ਕੀਤਾ ਸਤਿਗੁਰੂ ਨੇ। ਕੋਈ ਤੰਬਾਕੂ ਖਾਂਦਾ, ਤੰਬਾਕੂ ਖਾ ਖਾ ਕੇ ਮੂੰਹ ਦਾ ਕੈਂਸਰ ਹੋ ਜਾਂਦਾ, ਫਿਰ ਮੌਤ ਹੁੰਦੀ ਹੈ, ਉਹ ਜ਼ਹਿਰੀ ਹੈ। ਜਿਹੜੇ ਸ਼ਰਾਬ ਪੀਣ ਤੋਂ ਵਿਵਰਜਿਤ ਕੀਤਾ, ਉਹ ਸ਼ਰਾਬਾਂ ਪੀਂਦਾ ਦਿਨ ਰਾਤ, ਅੰਤ ਨੂੰ ਸ਼ਰਾਬ ਪੀ ਪੀ ਕੇ ਗੁਰਦੇ ਫੇਲ ਹੋ ਜਾਂਦੇ ਆ, ਸਰੀਰ ਜਵਾਬ ਦੇ ਜਾਂਦਾ, ਮੌਤ ਹੋ ਜਾਂਦੀ ਹੈ। ਆ ਨਸ਼ੇ ਕੋਈ ਚਿੱਟਾ ਪੀ ਪੀ ਕੇ ਆਪਣੀ ਜਵਾਨੀ ਬਰਬਾਦ ਕਰ ਰਿਹਾ, ਘਰ ਬਰਬਾਦ ਕਰ ਰਿਹਾ, ਤੇ ਜ਼ਹਿਰਾਂ ਨਸ਼ਿਆਂ ਦੀਆਂ ਖਾ ਖਾ ਕੇ ਮਾਰੇ, ਕਹਿੰਦੇ ਆਪਣੇ ਸਰੀਰ ਖੁਆਰ ਕਰਦੇ ਹੋ, ਅੰਤ ਨੂੰ ਮਰਦੇ।
ਬੰਧਨ ਵੈਣ ਰਤਾ ਹਿਤਕਾਰੀ,
ਜ਼ਿੰਦਗੀ ਦੇ ਵਿੱਚ ਬੰਧਨ ਵੈਣ ਜਿਹੜੇ ਗੰਦੇ ਗੀਤ ਨੇ, ਬੈਣ ਗੀਤ, ਇਹਨਾਂ ਨੂੰ ਸੁਣਨ ਵਿੱਚ ਲੱਗੇ ਦਿਨ ਰਾਤ, ਨਿੰਦਿਆ ਚੁਗਲੀ ਗੀਤ ਸੰਗੀਤ। ਕਹਿੰਦੇ ਜੀ ਇਹ ਤਾਂ ਪੰਜਾਬ ਦਾ ਸੱਭਿਆਚਾਰ ਹੈ, ਤੂੰ ਭਲਿਓ ਪੰਜਾਬ ਦਾ ਸੱਭਿਆਚਾਰ ਕਿਤੇ ਗੰਦੇ ਗਾਣੇ ਆ। ਪੰਜਾਬ ਦਾ ਤਾਂ ਬੜਾ ਅਮੀਰ ਵਿਰਸਾ ਜੋ ਗੁਰੂ ਨਾਨਕ ਨੇ ਬਖਸ਼ਿਆ ਸਾਨੂੰ, ਗੁਰੂ ਨਾਨਕ ਦੇ ਸਾਨੂੰ ਇਹ ਬੰਧਨ ਬੈਣ ਤੋਂ ਰੋਕਿਆ। ਪੰਜਾਬ ਦਾ ਤਾਂ ਵਿਰਸਾ ਸੀ ਅੰਮ੍ਰਿਤ ਵੇਲੇ, ਜਦੋਂ ਕਿਸਾਨ ਉੱਠਦਾ ਤਾਰਿਆਂ ਦੀ ਸਾਵੇਂ, ਹਲ ਜੋੜ ਕੇ ਬਲਦਾਂ ਨੂੰ ਛੱਡਦਾ, ਤੇ ਜਪਜੀ ਦੀਆਂ ਆਵਾਜ਼ਾਂ ਪਿੰਡਾਂ ਦੀਆਂ ਗਲੀਆਂ ਵਿੱਚ ਗੂੰਜਦੀਆਂ, ਜਪਜੀ ਦੇ 25-25 ਪਾਠ ਹਲ ਜੋੜਦੇ ਕਿਸਾਨ ਕਰ ਦਿੰਦਾ, ਤੇ ਖੇਤੀ ਇੰਨੀ ਭਰਪੂਰ ਹੁੰਦੀ ਤੇ ਫਸਲ ਵੀ ਬਾਣੀ ਪੜ ਕੇ ਜਿਹੜੀ ਪੈਦਾ ਕੀਤੀ ਉਹਨੂੰ ਖਾਂਦਾ, ਉਹਦਾ ਵੀ ਜੀਵਨ ਸੁਖੀ ਰਹਿੰਦਾ, ਬਿਮਾਰੀ ਤੋਂ ਰਹਿਤ ਰਹਿੰਦਾ। ਤੇ ਅੱਜ ਖੇਤਾਂ ਦੇ ਵਿੱਚ ਕਿਸਾਨਾਂ ਦੇ ਬਹੁਤਿਆਂ ਦੇ, ਸਾਰਿਆਂ ਦੇ ਨਹੀਂ, ਬਹੁਤਿਆਂ ਦੇ ਵਿੱਚ ਚੰਗੇ ਵੀ ਆ, ਪਾਣੀ ਪਾਉਣ ਵਾਲੇ ਵੀ ਆ, ਪਰ ਬਹੁਤਿਆਂ ਦੇ ਖੇਤਾਂ ਵਿੱਚ ਟਰੈਕਟਰਾਂ ਤੇ ਵੱਡੇ ਵੱਡੇ ਸਪੀਕਰ ਲਾਏ ਹੋਏ ਨੇ। ਉਹ ਭਲਿਆ ਜੇ ਤੈਂ ਗੰਦੇ ਗਾਣੇ ਸੁਣਿਆ ਤੂੰ ਕੰਨਾਂ 'ਚ ਲਾ ਕੇ ਹੀ ਆਉਣ ਲੱਗ, ਪਰ ਕਹਿੰਦਾ ਨਹੀਂ ਮੈਂ ਸਾਰੀ ਖੇਤੀ ਨੂੰ ਹੀ ਗੰਦਾ ਕਰਨਾ। ਜਿੱਥੇ ਪਹਿਲਾਂ ਬਾਣੀ ਸੁਣਾਈ ਜਾਂਦੀ ਸੀ ਉੱਥੇ ਅੱਜ ਉਹ ਖੇਤਾਂ ਦੇ ਵਿੱਚ ਗੰਦੇ ਗੀਤ ਲਾ ਕੇ, ਗੰਦੇ ਰਿਕਾਰਡ ਲਾ ਕੇ ਖੇਤੀ ਨੂੰ ਵੀ ਬਰਬਾਦ ਕੀਤਾ ਜਾ ਰਿਹਾ। ਗਲੀਆਂ ਦੇ ਵਿੱਚ, ਦੁਕਾਨਾਂ ਦੇ ਵਿੱਚ, ਬੱਸਾਂ ਦੇ ਵਿੱਚ, ਜਿੱਥੇ ਮਰਜ਼ੀ ਚਲੇ ਜਾਵੇ ਗੰਦਨ ਮਾਨ ਕਰ ਰਹੇ ਨੇ। ਕੋਈ ਵਿਰਲਾ ਗੁਰਮੁਖ ਹੈ ਜਿਹੜਾ ਗੁਰਬਾਣੀ ਕੰਨਾਂ 'ਚ ਲਾ ਕੇ ਸੁਣ ਰਿਹਾ। ਕਈ ਐਸੇ ਭਲੇ ਪਿੰਡ ਵੀ ਨੇ, ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਕੀਰਤਨ ਹੈ ਉਹ ਇੰਟਰਨੈਟ ਨਾਲ ਹੀ ਸਾਰੇ ਪਿੰਡ ਵਿੱਚ ਚਲਾਇਆ ਹੋਇਆ, ਖੰਭਿਆਂ ਦੇ ਵਿੱਚ ਸਪੀਕਰ ਲਾ ਕੇ ਸਾਰੇ ਪਿੰਡ ਦੇ ਵਿੱਚ ਚੱਲਦਾ 24 ਘੰਟੇ। ਇਹ ਉਹਦੇ ਭਲੇ ਵੀ ਨੇ, ਜਿੱਥੇ ਗੁਰਮੁਖ ਨੇ ਉੱਥੇ ਮਨਮੁੱਖ ਵੀ ਨੇ। ਮਾਰੇ ਕਹਿੰਦਿਆ ਮਨਮੁਖਾ ਤੂੰ ਸਾਰੀ ਜ਼ਿੰਦਗੀ ਇਹ ਗੰਦਣ ਵੈਣ ਦੇ ਵਿੱਚ ਰਤਿਆ ਰਿਹਾ
ਸੁਰਤ ਨਾ ਆਈ
ਤੇਰੀ ਸੁਰਤ ਵਿੱਚ ਨਾਮ ਗੁਰਬਾਣੀ ਦਾ ਜਿਹੜਾ ਸ਼ਬਦ ਆ ਉਹ ਇੱਕ ਖਿੰਨ ਵਾਲੀ ਉਹਨੇ ਨੀ ਟਿਕਿਆ ਬਾਣੀ ਪੜ੍ਹੀ ਤਾਂ ਜਾਂਦੇ ਆ ਸੁਰਤ ਆਉਂਦੀ ਨੀ ਵਿੱਚ ਸੁਰਤ ਲੱਗਦੀ ਨੀ ਕਿਉਂਕਿ ਕੂੜਾ ਕਰਕਟ ਬਹੁਤਾ ਪਾਈ ਜਾ ਰਿਹਾ ਕਿਤੇ ਅੱਖਾਂ ਰਾਹੀਂ ਪਾ ਲਿਆ ਕਿਤੇ ਕੰਨਾਂ ਰਾਹੀਂ ਪਾ ਲਿਆ ਕਿਤੇ ਜੀਭ ਰਾਹੀਂ ਪਾ ਲਿਆ ਅੰਦਰ ਕੂੜਾ ਬਹੁਤਾ ਪਾਉਣੇ ਆ ਇਸ ਕਰਕੇ ਮਨ ਨੀ ਟਿਕਦਾ ਜੇ ਬਾਣੀ ਪੜ੍ਹ ਕੇ ਸਾਗ ਕਰਦੇ ਆ ਫੇਰ ਕੂੜਾ ਹੋਰ ਪਾ ਲੈਂਦੇ ਆ ਜਿਵੇਂ ਘਰ ਹੈ ਕੋਈ ਸੁਆਣੀ ਕੋਈ ਧੀ ਕੋਈ ਭੈਣ ਕੋਈ ਨੂੰਹ ਝਾੜੂ ਦਿੰਦੀ ਹੈ ਪੋਚਾ ਲਾਉਂਦੀ ਹੈ ਉੱਥੇ ਕੋਈ ਸਿਰ ਫਿਰਿਆ ਆ ਕੇ ਬਾਹਰੋਂ ਟੋਕਰਾ ਲਿਆ ਕੇ ਕੂੜੇ ਦਾ ਫੇਰ ਸੁੱਟਦੇ ਉਹ ਨੂੰਹ ਕੁਝ ਸਮਾਂ ਦਾ ਚੁੱਪ ਰਹੀ ਫੇਰ ਸਾਫ ਕਰਦੀ ਵਿਚਾਰੀ ਫਿਰ ਮੂਰਖ ਫੇਰ ਲਿਆ ਕੇ ਕੂੜਾ ਸੁੱਟਦੇ ਉਹ ਕਿੰਨਾ ਕੁ ਚਿਰ ਸਾਫ ਕਰੋਗੇ ਉਹਦੀ ਸਫਾਈ ਕੀਤੀ ਕਿੰਨਾ ਕੁ ਦੇਰ ਰਹੇਗੀ ਅਸੀਂ ਨਿਤਨੇਮ ਤਾਂ ਕਰ ਲੈਂਦੇ ਹਾਂ ਅੱਖਾਂ ਰਾਹੀਂ ਫੇਰ ਮੰਦਾ ਚੰਗਾ ਵੇਖਦੇ ਹਾਂ ਜੀਵ ਨਾਲ ਝੂਠ ਬੋਲਦੇ ਹਾਂ ਨਿੰਦਿਆ ਚੋਗੜੀ ਰੂਪੀ ਕੂੜਾ ਫੇਰ ਅੰਦਰ ਪਾ ਲੈਂਦੇ ਹਾਂ ਅੰਤਾ ਕਰਨ ਰੂਪੀ ਵਿਹੜੇ ਦੇ ਵਿੱਚ ਕੰਨਾਂ ਰਾਹੀਂ ਗੰਧਣ ਬੈਣ ਰੂਪੀ ਕੂੜਾ ਪਾ ਲੈਂਦੇ ਹਾਂ ਰੋਜ਼ ਨਿਤਨੇਮ ਰੂਪੀ ਸਫਾਈ ਵੀ ਕਰੀ ਜਾਂਦੇ ਹਾਂ ਗੰਦ ਵੀ ਪਾਈ ਜਾਂਦੇ ਹਾਂ ਉਹ ਤਾਂ ਬਰਾਬਰ ਹੋਈ ਜਾਂਦਾ ਸਭ ਕੁਝ ਅੰਤਕਰਨ ਸ਼ੁੱਧ ਨਹੀਂ ਹੋ ਰਿਹਾ ਇਸੇ ਕਰਕੇ ਮਹਾਰਾਜ ਕਹਿੰਦੇ ਇਹ ਕਿੱਥੇ ਨਾ ਵੀ ਤੇਰੀ ਸੁਰਤ ਵਿੱਚ ਸ਼ਬਦ ਨਹੀਂ ਆਇਆ
ਰੰਗ ਨਾ ਰਾਤਾ ਰਸ ਨਹੀਂ ਬੀਜਿਆ
ਐ ਮੂਰਖ ਮਨਾ ਐ ਮਨਮੁਖ ਐ ਜੀਵ ਪ੍ਰਭੂ ਦੇ ਪ੍ਰੇਮ ਦੇ ਵਿੱਚ ਇੱਕ ਖਿਣ ਲਈ ਵੀ ਤੇਰਾ ਮਨ ਨਹੀਂ ਰੰਗਿਆ ਗਿਆ ਨਹੀਂ ਰਸ ਤੈਨੂੰ ਆਇਆ
ਮਨਮੁਖ ਪਦ ਗਵਾਈ
ਮਨਮੁਖ ਲੋਕ ਪ੍ਰਲੋਕ ਦੇ ਵਿੱਚ ਆਪਣੀ ਇੱਜ਼ਤ ਫਿਰ ਗਵਾ ਲੈਂਦਾ
ਆਦ ਸਭਾ ਮਹਿ ਸਹਿਜ ਨਾ ਚਾਖਿਆ
ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਗੁਰੂ ਦੀ ਸੰਗਤ ਵਿੱਚ ਬੈਠ ਕੇ ਕਿਤੇ ਰਸ ਨਹੀਂ ਚੱਖਿਆ ਕਿਤੇ ਆਨੰਦ ਨਹੀਂ ਲਿਆ
ਰਸ ਨਹੀਂ ਰਾਈ
ਤੇਰੀ ਜੀਵ ਕਦੇ ਨਾਮ ਜਪਣ ਦੇ ਵਿੱਚ ਨਹੀਂ ਲੱਗੀ ਨਾਮ ਦਾ ਰਸ ਜੀਵ ਨੂੰ ਨਹੀਂ ਆਇਆ
ਮਨ ਤਨ ਧਨ ਆਪਣਾ ਕਰ ਜਾਣਿਆ
ਮਨਮੁਖਾ ਤੈਂ ਆਪਣਾ ਮਨ ਆਪਣਾ ਤਨ ਜਾਣੇ ਆ ਵੀ ਧਨ ਵੀ ਮੇਰਾ ਮਨ ਵੀ ਮੇਰਾ ਧਨ ਵੀ ਮੇਰਾ ਇਹ ਵੀ ਜਾਣਿਆ ਵੀ ਇਹ ਗੁਰੂ ਦਾ ਦਿੱਤਾ ਹੋਇਆ ਇਹ ਪਰਮੇਸ਼ਰ ਦਾ ਦਿੱਤਾ ਹੋਇਆ ਸਭ ਕੁਝ ਤਾਂ ਆਪਣੇ ਹੀ ਮੰਨਿਆ
ਡਰ ਕੇ ਖਬਰ ਨਾ ਪਾਈ
ਇਹ ਵੀ ਜਾਣਿਆ ਵੀ ਇਹ ਤਾਂ ਮੈਂ ਇਸ ਥਾਂ ਤੇ ਆਇਆ ਪ੍ਰਾਹੁਣਾ ਬਣ ਕੇ ਇੱਕ ਨਾ ਇੱਕ ਦਿਨ ਇੱਥੋਂ ਚਲੇ ਜਾਣਾ ਜਿੱਥੇ ਜਾਣਾ ਉਹ ਡਰ ਦੀ ਖਬਰ ਹੀ ਨਹੀਂ ਪਾਈ ਜਿੱਥੇ ਸਦਾ ਲਈ ਜਾਣਾ ਪਰਲੋਕ ਵਿੱਚ ਉਹ ਘਰ ਨੂੰ ਜਾਣਿਆ ਹੀ ਨਹੀਂ ਸੋ ਡਰ ਕੇ ਆ ਸੋ ਕਰਕੇ ਆ ਜਾਣਿਆ ਹੀ ਨਹੀਂ
ਮੀਟ ਚਲਿਆ ਅੰਧਿਆਰਾ
ਤੇ ਜਿਸ ਵੇਲੇ ਜੀਵ ਆਤਮਾ ਨੂੰ ਜਮਦੂਤ ਲੈ ਕੇ ਜਾਂਦੇ ਆ ਪ੍ਰਾਣ ਨਿਕਲਦੇ ਆ ਮਹਾਰਾਜ ਕਹਿੰਦੇ ਫਿਰ ਉਹ ਅੱਗੇ ਪ੍ਰਲੋਕ ਦਾ ਰਸਤਾ ਮਨਮੁਖਾਂ ਲਈ ਹਨੇਰੇ ਵਾਲਾ ਬੜਾ ਅੰਧਕਾਰ ਆ ਉੱਥੇ ਤੇਰਾ ਨਾਮ ਖੁੰਭਕਾਰ ਹੈਗਾ ਨਾਮ ਦਾ ਚਾਨਣ ਹੈ ਨਾਮ ਦੀ ਰੋਸ਼ਨੀ ਹੈ ਜਿਹਨੇ ਨਾਮ ਨਹੀਂ ਜਪਿਆ ਉਹਦੇ ਲਈ ਮਹਾਰਾਜ ਕਹਿੰਦੇ ਫਿਰ ਉਹ ਰਸਤਾ ਬੜਾ ਹਨੇਰੇ ਵਾਲਾ ਹੈ
ਘਰ ਘਰ ਦਿਸਾ ਨਾ ਭਾਈ
ਇਹ ਭਾਈ ਇਹ ਜੀਵ ਇੱਕ ਸਤਸੰਗੀ ਜਨੋ ਉਹ ਮਨਮੁਖ ਨੂੰ ਫਿਰ ਪ੍ਰਭੂ ਦਾ ਦਰ ਨਹੀਂ ਦਿਸਦਾ ਉਹਨੂੰ ਪ੍ਰਲੋਕ ਦਾ ਘਰ ਨਹੀਂ ਦਿਸਦਾ
ਰਮਦਾਰ ਬਾਬਾ ਠੌਰ ਨਾ ਬਾਵਾ
ਫਿਰ ਜਿਹੜੇ ਧਰਮ ਰਾਜ ਦੇ ਦੂਤ ਨੇ ਜਮ ਉਹ ਧਰਮ ਰਾਜ ਦੇ ਦਰ ਤੇ ਉਹਨੂੰ ਬੰਨ ਦਿੰਦੇ ਆ ਸ਼ਸਤਰਾਂ ਨੇ ਗ੍ਰੰਥਾਂ ਨੇ 18 ਨਰਕ ਮੰਨੇ ਆ ਕੁੰਭੀ ਨਰਕ ਇੱਥੋਂ ਦੇ ਜਿਹੜੇ ਪਾਪ ਪੁੰਨ ਕਰਮ ਨੇ ਉਹਨਾਂ ਦੀ ਸਜ਼ਾ ਉੱਥੇ ਮਿਲਦੀ ਆ ਜਿਹੜਾ 18ਵਾਂ ਨਰਕ ਹੈ ਮਹਾਂਪੁਰਖਾਂ ਦਾ ਵਿਦਵਾਨਾਂ ਦਾ ਕਥਨ ਆ ਉਹ ਇੱਥੇ ਹੀ ਧਰਤੀ ਦੇ 18ਵਾਂ ਨਰਕ ਉਹ ਕੀ ਆ ਮਨੁੱਖ ਦਾ ਅੰਧਾ ਹੋ ਜਾਣਾ ਸਰੀਰ ਦਾ ਕੋਹੜੀ ਹੋ ਜਾਣਾ ਕੁਸ਼ਟ ਚੱਲ ਜਾਣਾ ਸਾਰੇ ਸਰੀਰ ਤੇ ਕੋਈ ਅੰਗ ਕੱਟਿਆ ਜਾਣਾ ਅੰਗ ਨਾ ਚੱਲਣਾ ਇਹ ਸਜਾਵਾਂ ਨੇ ਕਰਮਾਂ ਦੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉੱਥੇ ਫਿਰ ਜਮਾਂ ਦੇ ਕੋਲ ਬੰਨਿਆ ਹੋਇਆ ਕਿਤੇ ਥਾਂ ਨੀ ਮਿਲਦੀ ਧੋਈ ਨੀ ਮਿਲਦੀ ਦੁਖੀ ਹੁੰਦਾ
ਉਹਨਾਂ ਕੀਆ ਕਮਾਈ
ਫਿਰ ਉੱਥੇ ਆਪਣਾ ਜਿਹਾ ਬੀਜਾ ਸੂ ਲਾਉਣਾ ਕਰਮਾਂ ਸੰਦੜਾ ਖੇਤ ਜਿਹੜੇ ਬੀਜ ਬੀਜੇ ਸੀ ਉਹਦਾ ਫਲ ਭੋਗਦਾ ਸਜ਼ਾ ਪਾਉਂਦਾ
ਆਦਰ ਕਰੇ ਤਾਂ ਅੱਖੀ ਵੇਖਾ,
ਜੇ ਵਾਹਿਗੁਰੂ ਸਤਿਗੁਰੂ ਕਿਰਪਾ ਕਰੇ ਤਾਂ ਫਿਰ ਉਹ ਪਰਲੋਕ ਦਾ ਰਸਤਾ ਦਿਸਦਾ।
ਕਹਿਣਾ ਕਥਨ ਨਾ ਜਾਈ,
ਉਹਦੇ ਬਾਰੇ ਕੋਈ ਕਹਿ ਨਹੀਂ ਸਕਦਾ, ਕਥਨ ਨਹੀਂ ਕਰ ਸਕਦਾ।
ਮੰਨੇ ਸੁਣ ਸੁਣ ਸ਼ਬਦ ਸਲਾਹੀ,
ਮਾਰੇ ਕਹਿੰਦੇ ਇਹਦਾ ਤਾਂ ਭਾਈ ਢੰਗ ਤਰੀਕਾ ਇਹ ਹੈ, ਜੋ ਰਸਨਾ ਨਾਲ ਤੂੰ ਬੋਲਦਾ ਉਹਨੂੰ ਕੰਨਾਂ ਨਾਲ ਸੁਣ, ਧੁਨ ਮੈਂ ਧਿਆਨ ਮੈਂ ਜਾਣੇ ਆ, ਉਹ ਸ਼ਬਦ ਨੂੰ ਰਸਨਾ ਦੁਆਰਾ ਸਲਾਹ ਉਹਦੀ ਸਿਫਤ ਕਰ।
ਅੰਮ੍ਰਿਤ ਹਿਰਦੈ ਵਸਾਈ,
ਉਹ ਨਾਮ ਅੰਮ੍ਰਿਤ ਨੂੰ ਹਿਰਦੇ ਚ ਵਸਾ, ਆਪਣੇ ਹਿਰਦੇ ਵਿਚ ਥਾਂ ਦੇ, ਫਿਰ ਘਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਜਦੋਂ ਫਿਰ ਘਰ ਵੈਸੋ ਆਪਣੇ ਹਿਰਦੇ ਘਰ ਦੇ ਵਿਚ ਟਿਕਾਣਾ ਬਣਾ ਲੇਗਾ, ਫਿਰ ਤੈਨੂੰ ਭੱਜਣ ਗਾਉਣ ਦੀ ਲੋੜ ਨਹੀਂ, ਫਿਰ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰੂ ਕੰਮ ਕਰੂਗਾ, ਤੇਰੇ ਕਾਰਜ ਸਾਰੇ ਗੁਰੂ ਸਵਾਰੇਗਾ। ਤੂੰ ਕੀ ਕਰ, ਤੂੰ ਨਾਮ ਹਿਰਦੇ ਚ ਵਸਾ ਲੈ। ਮਹਾਰਾਜ ਕਹਿੰਦੇ ਹਿਰਦੇ ਵਿਚ ਨਾਮ ਅੰਮ੍ਰਿਤ ਚੱਖ
ਭਾਉ ਨਿਰੰਕਾਰ ਨਿਰਵੈਰ।
ਉਹ ਵਾਹਿਗੁਰੂ ਜਿਹੜਾ ਹੈ ਹਿਰਦੇ ਵਿਚ ਜਿਹਦੀ ਪਰਤਕ ਜੋਤ ਹੈ, ਉਹ ਜੋਤ ਦਾ ਦੀਦਾਰ ਕਿਉਂ ਜਾਂ ਮਹਾਰਾਜ ਕਹਿੰਦੇ ਉਹ ਨਿਰਭਉ ਭੈ ਤੋਂ ਰਹਿਤ, ਨਿਰਵੈਰ ਵੈਰ ਤੋਂ ਰਹਿਤ, ਨਿਰੰਕਾਰ ਆਕਾਰ ਤੋਂ ਰਹਿਤ।
ਪੂਰਨ ਜੋਤ ਸਮਾਈ,
ਉਹਦੀ ਜੋਤ ਸਾਰਿਆਂ ਵਿਚ ਇੱਕ ਸਮਾਨ ਵਰਤ ਰਹੀ ਹੈ, ਸਭ ਜੋਤ ਜੋਤ ਹੈ ਸੋਈ।
ਨਾਨਕ ਗੁਰਬਿਨ ਭਰਮ ਨਾ ਭਾਗਾ,
ਹਾਏ ਗੁਰੂ ਤੋਂ ਬਿਨਾਂ ਭਰਮ ਨਹੀਂ ਮਿਟਣਾ, ਜਿੰਨਾ ਚਿਰ ਗੁਰੂ ਨਹੀਂ ਧਾਰਦੇ ਉਨਾ ਚਿਰ ਕਿਰਪਾ ਨਹੀਂ ਹੋਣੀ। ਤੂੰ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਮੈਂ ਸਿੱਖਾਂ ਸਿੱਖਾ, ਜਿੰਨਾ ਚਿਰ ਪੰਜਾਂ ਪਿਆਰਾਂ ਦੇ ਪੇਸ਼ ਹੋ ਕੇ ਵਿਧੀ ਅਨੁਸਾਰ ਜੋ ਗੁਰੂ ਨੇ ਦੱਸੀ ਆ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਪੰਜ ਪਿਆਰੇ ਅੰਮ੍ਰਿਤ ਦਾ ਵਾਤਾ ਤਿਆਰ ਕਰਦੇ ਆ ਕਿ ਇੱਥੇ ਅੰਮ੍ਰਿਤ ਵਲਾਖੀ ਬਣ ਕੇ ਅੰਮ੍ਰਿਤ ਛਕਣਾ, ਫਿਰ ਉਹ ਪੰਜ ਪਿਆਰੇ ਗੁਰਮੰਤਰ ਦਿੰਦੇ ਆ, ਮੂਲ ਮੰਤਰ ਬਖਸ਼ਦੇ ਆ, ਰਹਿਤ ਦ੍ਰਿੜ ਕਰਾਉਂਦੇ ਆ। ਇਉਂ ਮਹਾਰਾਜ ਕਹਿੰਦੇ ਵਿਧੀ ਨਾਲ ਜਿੰਨਾ ਚਿਰ ਗੁਰੂ ਨੀ ਭਾਰਦਾ ਉਨਾ ਚਿਰ ਤੇਰਾ ਭਰਮ ਨਹੀਂ ਮਿਟਦਾ।
ਅੱਜ ਨਾਮ ਵਡਿਆਈ,
ਜਦੋਂ ਗੁਰੂ ਧਾਰਨ ਕਰ ਲਿਆ, ਉਹ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹੋਇਆ ਸੱਚੇ ਨਾਮ ਨੂੰ ਜਪਣਾ, ਫਿਰ ਤੇਰੀ ਇਹ ਲੋਕ ਚ ਵੀ ਵਡਿਆਈ ਹੈ ਤੇ ਪ੍ਰਲੋਕ ਦੀ ਵੀ ਵਡਿਆਈ ਹੈ। ਫਿਰ ਤਾਂ ਪ੍ਰਲੋਕ ਚ ਐਸਾ ਆਦਰ ਐਸਾ ਮਾਣ ਰੇਰੇ ਬਰਗਾ ਕਹਿ ਨਾ ਕੋ, ਆਓ ਵੈਰ ਆਦਰ ਸੁਭ ਦਿਓ। ਉੱਥੇ ਤਾਂ ਫਿਰ ਧਰਮ ਰਾਜਾ ਵੀ ਕਹਿੰਦਾ ਕਿ ਐ ਮਹਾਂਪੁਰਖੋ, ਐ ਗੁਰੂ ਪਿਆਰੇ ਗੁਰਮੁਖੋ, ਧੰਨੋ ਗੁਰਸਿੱਖੋ, ਤੁਸੀਂ ਜੀਵਨ ਦੇ ਵਿਚ ਨਾਮ ਦੀ ਕਮਾਈ ਕੀਤੀ, ਸਤਸੰਗਤ ਕੀਤੀ, ਗੁਰੂ ਦਾ ਹੁਕਮ ਮੰਨਿਆ, ਤੁਸੀਂ ਧੰਨੋ, ਤੁਸੀਂ ਮੇਰਾ ਲੋਕ ਵੀ ਪ੍ਰਲੋਕ ਦੇ ਵਿਚ ਆ ਕੇ ਸਫਲਾ ਕਰ ਦਿੱਤਾ, ਪਵਿੱਤਰ ਕਰ ਦਿੱਤਾ। ਅੱਜ ਸੰਗਰਾਂਦ ਦਾ ਦਿਹਾੜਾ, ਮਹੀਨੇ ਦੇ ਆਰੰਭਤਾ ਦਾ ਪਹਿਲਾ ਦਿਨ ਹੈ। ਸਤਿਗੁਰੂ ਜੀ ਨੇ ਸ੍ਰੀ ਗੁਰਬਾਣੀ ਦੇ ਵਿਚ ਦੇਸੀ ਮਹੀਨਿਆਂ ਨੂੰ ਥਾਂ ਦਿੱਤੀ ਹੈ, ਬਾਰਾਂ ਮਾਹਾਂ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਵਿਚ ਸਤਿਗੁਰੂ ਜੀ ਨੇ ਉਚਾਰਨ ਕੀਤੇ ਹੈ। ਪਹਿਲਾ ਬਾਰਾਂ ਮਾਹਾਂ ਸਤਿਗੁਰੂ ਜੀ ਨੇ ਮਾਘ ਰਾਗ ਦੇ ਵਿਚ ਧੰਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਇਸੇ ਸਥਾਨ ਤੇ ਜਿੱਥੇ ਤੁਸੀਂ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਬੈਠੇ ਹੋ, ਇਹਤੇ ਜਦੋਂ ਆਪਾਂ ਬਾਹਰ ਨਿਕਲਦੇ ਹਾਂ ਦਰਬਾਰ ਸਾਹਿਬ ਵੱਲ ਨੂੰ ਜਾਂਦੇ ਹਾਂ, ਖੂੰਜੇ ਵਿਚ ਹੀ ਦੀਵਾਨ ਹਾਲ ਦੇ ਜੋ ਮੰਜੀ ਸਾਹਿਬ ਹੈ, ਇਹ ਸੰਗੇ ਵਰਮਨ ਵਾਲੀ ਮੰਜੀ ਸਾਹਿਬ ਵਾਲੀ ਥਾਂ ਤੇ ਬੈਠ ਕੇ ਇਹ ਪੂਰੀ ਬਾਰਾਂ ਮਾਹਾਂ ਦੀ ਬਾਣੀ ਸਤਿਗੁਰੂ ਜੀ ਨੇ ਇੱਥੇ ਉਚਾਰੀ ਹੈ। ਦੂਸਰਾ ਬਾਰਾਂ ਮਾਹ ਤੁਖਾਰੀ ਰਾਗ ਦੇ ਵਿਚ ਗੁਰੂ ਨਾਨਕ ਸਾਹਿਬ ਦਾ ਮਰਗਾਵਾ ਸਥਾਨਾਂ ਤੇ ਮਹੀਨੇ ਦੇ ਪਹਿਲੇ ਦਿਨ ਜਦੋਂ ਹੁਕਮਨਾਮਾ ਹੁੰਦਾ, ਤੁਸੀਂ ਸੱਚਖੰਡ ਅੰਮ੍ਰਿਤ ਵੱਲੋਂ ਦੋ ਵਾਰ ਹੁਕਮਨਾਮਾ ਸੁਣਿਆ, ਪਹਿਲਾਂ ਪ੍ਰਕਾਸ਼ ਦੇ ਸਮੇਂ, ਦੂਸਰਾ ਆਸਾ ਦੀ ਵਾਰ ਤੋਂ ਬਾਅਦ ਜੋ ਅਰਦਾਸ ਹੁੰਦੀ ਹੈ, ਉਹਦੇ ਬਾਅਦ ਚ ਹੁਕਮਨਾਮਾ ਹੁੰਦਾ। ਦੋਵੇਂ ਹੁਕਮਨਾਮਿਆਂ ਦੇ ਸ਼ਬਦ ਦੇ ਹੁਕਮਨਾਮੇ ਤੋਂ ਬਾਅਦ ਫਿਰ ਬਾਰਾਂ ਮਾਹ ਦੇ ਮਹੀਨੇ ਦਾ ਸ਼ਬਦ ਹੈ, ਉਹ ਹੁਕਮਨਾਮੇ ਦੇ ਰੂਪ ਚ ਸੰਗਤ ਨੂੰ ਸੁਣਾਇਆ ਜਾਂਦਾ ਹੈ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਮਹੀਨੇ ਦਾ ਸ਼ਬਦ ਇਹ ਬਾਰਾਂ ਮਾਹਾਂ ਦੀ ਪੌੜੀ ਹੈ, ਭਾਦੋਂ ਧਰਮ ਭੁਲਾਣੀਆਂ ਦੂਜਾ ਲੱਗਾ ਹੋ, ਭਾਦੋਂ ਦਾ ਮਹੀਨਾ ਦਾ ਭਾਦੋਂ ਦੇ ਮਹੀਨੇ ਦੁਆਰਾ ਜੋ ਸਤਿਗੁਰੂ ਉਪਦੇਸ਼ ਬਖਸ਼ਦੇ ਹੈ, ਚਿੱਤ ਦੀਆਂ ਵਰਤੀਆਂ ਨੂੰ ਕਾਗਰ ਕਰਕੇ ਸਰਵਣ ਕਰੀਏ ਜੀ।
ਦੋਏ ਭਰਮ ਭੁਲਾਣੀਆ ਦੂਜਾ ਲੱਗਾ ਹੇਤ।
ਸਤਸੰਗਤ ਜੀ, ਬਾਰਾਂ ਮਾਹਾਂ ਦੀ ਜੋ ਮਾਝ ਰਾਗ ਦੀ ਬਾਣੀ ਹੈ ਇਹਦੇ ਵਿੱਚ 14 ਪੌੜੀਆਂ ਸਤਿਗੁਰੂ ਜੀ ਨੇ ਰੱਖੀਆਂ। ਪਹਿਲੀ ਪੌੜੀ ਕਿਰਤ ਕਰਨ ਤੇ ਵਿਛੜੇ ਕਰ ਕਿਰਪਾ ਮੇਲੇ ਬਾਦ, ਇਹ ਮੰਗਲ ਰੂਪ ਚ ਉਚਾਰੀ। ਦੂਸਰੀ ਪੌੜੀ ਚੇਤ ਦੇ ਮਹੀਨੇ ਤੋਂ ਸ਼ੁਰੂ ਕਰਕੇ 13ਵੀਂ ਪੌੜੀ ਤੱਕ ਮਹਾਰਾਜ ਨੇ ਮਹੀਨਿਆਂ ਦਾ ਉਪਦੇਸ਼ ਬਖਸ਼ਿਆ। 14ਵੀਂ ਪੌੜੀ ਦੇ ਵਿੱਚ ਬਾਣੀ ਦਾ ਫਲ ਦੱਸਿਆ। ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਬਿਰਧ ਸੱਚ ਖਰੇ। ਇੱਥੇ 7ਵੀਂ ਪੌੜੀ ਦੇ 6ਵਾਂ ਮਹੀਨਾ ਦਾ 6 ਰੁੱਤਾਂ ਦੇ ਵਿੱਚੋਂ ਇਹ ਜਿਹੜੀ ਤੀਸਰੀ ਰੁੱਤ ਦਾ ਦੂਸਰਾ ਮਹੀਨਾ ਹੈ, ਗ੍ਰੀਖਮ ਰੁੱਤ ਦਾ, ਗਰਮੀ ਦੀ ਰੁੱਤ ਦਾ, ਇਸ ਮਹੀਨੇ ਵਿੱਚ ਬੜੀ ਹੁੰਮਸ, ਬੜੀ ਤਪਸ, ਮਨੁੱਖ ਨੂੰ ਇੰਨੀ ਗਰਮੀ ਲੱਗਦੀ ਹੈ ਕਈ ਵਾਰੀ ਮਨੁੱਖ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ। ਇਹ ਕੱਪਦੇ ਮਹੀਨੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਦਿੱਤਾ, ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੋਏਤ। ਪੁਰਾਣੇ ਸਮਿਆਂ ਦੇ ਵਿੱਚ ਕੱਚੇ ਰਾਹ ਹੁੰਦੇ, ਮਨੁੱਖ ਨੂੰ ਰਸਤੇ ਵਿੱਚ ਜਾਂਦਿਆਂ ਰਾਹ ਵੀ ਪਾਂਧੀ ਨੂੰ ਤੇਹ ਲੱਗਦੀ। ਉਹ ਜਦੋਂ ਦੇਖਦਾ ਵੀ ਕਿਤੇ ਪਾਣੀ ਹੈ ਤਾਂ ਦੂਰ ਜਿਹੜਾ ਰੇਤਾ ਹੈ ਸੂਰਜ ਦੀ ਚਮਕ ਨਾਲ, ਸੂਰਜ ਦੀ ਧੁੱਪ ਨਾਲ ਉਹ ਰੇਤਾ ਚਮਕਦਾ ਹੁੰਦਾ, ਉਹਨੂੰ ਲੱਗਦਾ ਵੀ ਉਹ ਸਾਹਮਣੇ ਪਾਣੀ ਹੈ। ਤੇ ਜਦੋਂ ਨੇੜੇ ਜਾਂਦਾ ਉੱਥੇ ਪਾਣੀ ਨਾ ਹੁੰਦਾ, ਰੇਤਾ ਹੀ ਹੁੰਦਾ। ਉੱਥੋਂ ਖੜ ਕੇ ਉਨੀ ਦੂਰੀ ਤੇ ਫੇਰ ਵੇਖਦਾ ਸੂਰਜ ਦੀਆਂ ਕਿਰਨਾਂ ਨਾਲ, ਉਨੀ ਦੂਰੀ ਤੇ ਫੇਰ ਰੇਤਾ ਚਮਕਦਾ ਹੁੰਦਾ, ਲੱਗਦਾ ਵੀ ਉੱਥੇ ਪਾਣੀ ਹੈ। ਫੇਰ ਜਾਂਦਾ ਫੇਰ ਉੱਥੇ ਦੇਖਦਾ ਵੀ ਇੱਥੇ ਪਾਣੀ ਨੂੰ ਦੇਤਾ, ਉਹ ਭਰਮ ਹੈ, ਭਰਮ ਪਿਆ ਹੋਇਆ। ਜਿਵੇਂ ਹਨੇਰਾ ਹੋਵੇ, ਹਨੇਰੇ ਚ ਬਲਬ ਲੈਣਾ, ਖਾਧੀ ਰੱਸੀ ਪਈ ਹੋਵੇ, ਜਾਂ ਧਰਤੀ ਚ ਕੋਈ ਤੇਲ ਹੋਵੇ, ਦੂਰੋਂ ਮਨੁੱਖ ਨੂੰ ਇਉਂ ਲੱਗੂਗਾ ਵੀ ਸੱਤ ਪਿਆ, ਪਰ ਜਦੋਂ ਨੇੜੇ ਆਉਂਦਾ ਉਦੋਂ ਭਰਮ ਦੂਰ ਹੋ ਜਾਂਦਾ। ਭਰਮ ਕੀ ਹੈ? ਮਾਧਵੇ ਕਿਆ ਕਹੀ ਹੈ, ਐਸਾ ਜੈਸਾ ਮਾਨੀਆ ਹੋਏ ਨਾ ਤੈਸਾ। ਭਗਤ ਜੀ ਨੇ ਬਾਣੀ ਦੇ ਵਿੱਚ ਕਿਹਾ ਕਿ ਭਰਮ ਉਸ ਨੂੰ ਕਹਿੰਦੇ ਆ ਵੀ ਜਿਹਨੂੰ ਅਸੀਂ ਮੰਨ ਲਈਏ ਹੋਵੇ ਨਾ, ਜਿਵੇਂ ਦੂਰ ਮੰਨ ਲਿਆ ਵੀ ਪਾਣੀ ਆ ਪਰ ਹੈ ਨਹੀਂ ਸੀ, ਇਹ ਮਿਰਗ ਤ੍ਰਿਸ਼ਨਾ ਨਾਲ ਗੱਲ ਕਿਹਾ ਜਾਂਦਾ। ਮੰਨ ਲਿਆ ਅਸੀਂ ਦੂਰ ਹਨੇਰੇ ਵਿੱਚ ਰੱਸੀ ਪਈ ਸੀ, ਵੀ ਮੰਨ ਲਿਆ ਸੱਤ ਹੈ, ਪਰ ਜਦੋਂ ਨੇੜੇ ਜਾ ਕੇ ਦੇਖਿਆ ਉਹ ਤਾਂ ਰੱਸੀ ਸੀ। ਇਵੇਂ ਸਾਨੂੰ ਭਰਮ ਪਿਆ ਹੋਇਆ ਵੀ ਅਸੀਂ ਕਦੇ ਮਰਨਾ ਹੀ ਨਹੀਂ, ਆਹ ਮੇਰਾ ਸਰੀਰ ਸੱਚ ਹੈ, ਇਹਨਾਂ ਦਾ ਕਦੇ ਦਿਨ ਸੁਣੇ ਨਹੀਂ, ਇਹ ਭਰਮ ਪਿਆ ਹੋਇਆ। ਮਹਾਰਾਜ ਕਹਿੰਦੇ ਭਾਦੋਏ ਭਰਮ ਭੁਲਾਣੀਆਂ, ਭਾ ਦੋਏ ਦਵੈਦ, ਭਾ ਦੋਏ ਦੁਬਧਾ ਪਈ ਹੋਈ ਆ, ਇਹ ਦੁਬਧਾ ਦੇ ਭਰਮ ਵਿੱਚ ਪਿਆ ਹੋਇਆ, ਭੁਲਾਣੀਆਂ ਭੁੱਲਿਆ ਹੋਇਆ ਰੱਬ ਨੂੰ। ਦੂਜਾ ਲੱਗਾ ਹੇਤ, ਜਿਹੜਾ ਕੰਮ ਕਰਨੇ ਆਇਆ ਸੀ, ਆਇਓ ਪੜ੍ਹਨ ਸੁਣਨ ਕੋ ਬਾਣੀ, ਉਹ ਛੱਡ ਦਿੱਤਾ। ਜਿਹੜਾ ਉੱਥੇ ਕੰਮ ਕਰਨਾ ਸੀ ਤੇ ਉਹਨੇ ਅੱਗੇ ਸਾਡਾ ਸਾਥ ਦੇਣਾ ਸੀ, ਉਹ ਕੰਮ ਕਰਦਾ ਹੀ ਨਹੀਂ, ਅਵਰ ਕਾਜ ਕਰਦਾ, ਅਵਰ ਕਾਜ ਜੇ ਰੱਖਦਾ ਨਾ ਕੰਮ, ਹੋਰ ਕੰਮਾਂ ਦੇ ਵਿੱਚ ਤਲਾ ਲਿਆ। ਮਹਾਰਾਜ ਕਹਿੰਦੇ ਭਾਦੋ ਭਰਮ ਭੁਲਾਣੀ ਆ, ਦੂਜਾ ਲੱਗਾ ਹੇਤ, ਦੁਬਧਾ ਚ ਪਿਆ ਹੋਇਆ, ਗੁਰੂ ਨੂੰ ਛੱਡ ਕੇ ਹੋਰ ਕਾਰਜਾਂ ਦੇ ਵਿੱਚ ਤੇਰਾ ਹਿੱਤ ਲੱਗਿਆ।
ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ।
ਜਿਵੇਂ ਛੁੱਟੜ ਇਸਤਰੀ ਹੈ, ਜਿਹਨੂੰ ਬਾਣੀ ਵਿੱਚ ਕੁਚੱਜੀ ਕਿਹਾ, ਜਿਹੜੀ ਪਤੀ ਨੂੰ ਛੱਡ ਕੇ ਹੋਰਾਂ ਲਈ ਪਰ ਪੁਰਸ਼ਾਂ ਨਾਲ ਹਿੱਤ ਕਰਦੀ ਆ, ਉਹਨੂੰ ਛੁੱਟੜ ਕਹਿੰਦੇ ਆ। ਉਹਨੂੰ ਦੁਹਾਗਣ ਕਿਹਾ ਗੁਰਬਾਣੀ ਦੇ ਵਿੱਚ, ਦੁਹਾਗਣ ਦਾ ਅਰਥ ਦੋ ਆਂਗਣ, ਆਂਗਣ ਨਾਵਾ ਵਿਹੜੇ ਦਾ, ਜਿਹੜੇ ਦੋ ਵਿਹੜਿਆਂ ਦਾ ਸ਼ਿੰਗਾਰ ਕਰਦੀ ਹੈ, ਇੱਕ ਆਪਣੇ ਪਤੀ ਦੇ ਵਿਹੜੇ ਚ ਵੀ ਰਹਿੰਦੀ ਹੈ, ਇੱਕ ਪਰਾਏ ਪੁਰਸ਼ਾਂ ਦੇ ਵੀ ਜਾਂਦੀ ਹੈ। ਉਹਨੂੰ ਦੁਹਾਗਣ ਕਹਿੰਦੇ ਆ, ਉਹਨੂੰ ਸਤਿਕਾਰ ਨਹੀਂ ਮਿਲਦਾ ਨਾ ਸਹੁਰਿਆਂ ਚ, ਨਾ ਪੇਕਿਆਂ ਚ, ਨਾ ਇੱਥੇ ਨਾ ਪਰਲੋਕ ਚ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀਆਂ ਇਹੋ ਜਿਹੀਆਂ ਦੁਹਾਗਣਾਂ ਨੇ, ਉਹਨਾਂ ਦਾ ਸ਼ਿੰਗਾਰ ਕੀਤਾ ਕਿਸ ਅਰਥ ਹੈ? ਇਵੇਂ ਜਿਹੜੇ ਗੁਰੂ ਨੂੰ ਛੱਡ ਕੇ ਗੁਰੂ ਨੂੰ ਧਾਰਦੇ ਮਨਮੁੱਖ ਨੇ ਜਿਹੜੇ ਗੁਰੂ ਦੀ ਥਾਂ ਤੇ ਕਬਰਾਂ ਤੇ ਜਾਂਦੇ ਆ, ਜਠੇਰਿਆਂ ਤੇ ਜਾਂਦੇ ਆ, ਕੋਈ ਹੋਰ ਥਾਵਾਂ ਤੇ ਜਾ ਕੇ ਮਨੌਤਾਂ ਪੂਜਾ ਕਰਦੇ ਆ, ਧਾਗੇ ਤਵੀਤ ਕਰਦੇ ਆ, ਪੱਤਰੀਆਂ ਵਾਚਦੇ ਆ, ਗੁਰਸਿੱਖ ਹੋ ਕੇ ਹਿੰਦੂ ਕਰਨ ਸਨਾਤਨੀ ਮੇਲ ਕਰਨ ਉਹਨਾਂ ਨੂੰ ਮੁਬਾਰਕ, ਪਰ ਗੁਰਸਿੱਖ ਲਈ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਦਾ ਜਿਹੜਾ ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੇਤ, ਲੱਖਾਂ ਜਿਹੜੇ ਕਰਮ ਕਾਂਡ ਕੀਤੇ ਹੈ ਉਹ ਪਰਲੋਕ ਵਿੱਚ ਉਹਦਾ ਕੁਝ ਨੀ ਸਵਾਰਦੇ, ਕਿਤੇ ਕੰਮ ਨਹੀਂ ਆਉਂਦੇ।
ਇੱਕ ਦਿਨ ਦੇਹ ਬਿਨਸੀ ਤਿਤ ਵੇਲਾ ਕਹਿਸਨ ਪ੍ਰੇਤ,
ਜਿਸ ਵੇਲੇ ਦੇਹ ਬਿਨਸਦੀ ਆ ਉਸ ਵੇਲੇ ਫਿਰ ਜਦੋਂ ਇਹ ਸਰੀਰ ਮੁਰਦਾ ਹੋ ਜਾਂਦਾ ਹੈ। ਉਹ ਸੀ ਜਿਹੜੇ ਸਾਰੇ ਪਿਆਰ ਕਰਦੇ ਸੀ, ਜਿਵੇਂ ਸ਼ਬਦ ਵਿੱਚ ਪਹਿਲਾਂ ਵਿਚਾਰਿਆ ਵੀ ਮਾਂ ਪਿਓ, ਫਿਰ ਸਹੁਰੇ, ਫਿਰ ਧੀਆਂ ਪੁੱਤਰ ਭੈਣ ਭਰਾ, ਜਿਹੜੇ ਸਾਰੇ ਪਿਆਰ ਕਰਦੇ ਸੀ ਉਹ ਫਿਰ ਪ੍ਰੇਤ ਪ੍ਰੇਤ ਕਹਿਣ ਲੱਗ ਜਾਂਦੇ ਆ।
ਚਲਾਇਣ ਦੂਤ ਜਮ ਕਿਸੇ ਨਾ ਦੇਨੀ ਭੇਤ,
ਫਿਰ ਉਸ ਵੇਲੇ ਜਿਹੜੀ ਰੂਹ ਹੈ ਉਹਨੂੰ ਧਰਮ ਰਾਜ ਦੇ ਜਮ ਦੂਤ ਪਕੜ ਕੇ ਲੈ ਜਾਂਦੇ ਆ। ਕਿਸੇ ਨੂੰ ਇੱਥੇ ਭੇਤ ਨੀ ਆਉਂਦਾ ਵੀ ਕਿੱਧਰ ਗਿਆ ਜਿਹੜਾ ਸਾਡੇ ਨਾਲ ਬੋਲਦਾ ਸੀ, ਸਾਡੇ ਨਾਲ ਹੱਸਦਾ ਸੀ, ਸਾਡੇ ਨਾਲ ਰਹਿ ਕੇ ਜੀਵਨ ਦੇ ਕਰਮ ਕਰਦਾ ਸੀ, ਉਹ ਕਿੱਧਰ ਗਿਆ? ਆਹਦਾ ਮਿੱਟੀ ਰਹਿ ਗਈ ਇੱਥੇ, ਮੁਰਦਾ ਰਹਿ ਗਿਆ, ਉਹਨੂੰ ਹੋ ਕੇ ਆਉਂਦੇ ਆ, ਸੰਸਕਾਰ ਕਰੇ ਆਉਂਦੇ ਆ। ਜਿਹੜਾ ਸਾਡੇ ਨਾਲ ਵਰਤਦਾ ਸੀ, ਬਾਬਾ ਬੋਲਤੇ ਥੇ ਕਹਾਂ ਗਏ, ਉਹ ਕਿੱਥੇ ਗਏ? ਉਹ ਜਮਦੂਤ ਉਹਨੂੰ ਪਕੜ ਕੇ ਲੈ ਜਾਂਦੇ ਆ ਮਹਾਰਾਜ ਕਹਿੰਦੇ ਧਰਮ ਰਾਜ ਦੇ, ਫਿਰ ਉਹ ਕਿਤੇ ਭੇਤ ਨਹੀਂ ਮਿਲਦੇ।
ਛੱਡ ਖੜੋਤੇ ਖਿਣੈ ਮਾਹੇ ਜਿਣਸ ਲੱਗਾ ਹੇਤ,
ਜਿਨ੍ਹਾਂ ਨਾਲ ਹੇਤ ਸੀ, ਜਿਨ੍ਹਾਂ ਨਾਲ ਕਹਿੰਦਾ ਸੀ ਵੀ ਆਹ ਮੇਰਾ ਪੱਕਾ ਮਿੱਤਰ ਹੈ, ਇਹ ਤਾਂ ਮੇਰੇ ਬਿਨਾਂ ਸਾਹ ਨਹੀਂ ਲੈਂਦਾ। ਜਦੋਂ ਮੁਰਦਾ ਹੋ ਜਾਂਦਾ ਉਹ ਸੰਸਕਾਰ ਕਰਕੇ ਮੁੜ ਕੇ ਮੋਬਾਈਲ ਦੇਖਣ ਚ ਲੱਗ ਜਾਂਦਾ ਵੀ ਕੀ ਮੈਸੇਜ ਆਇਆ, ਜਾਂ ਸਟੇਟਸ ਪਾ ਦਿੰਦਾ ਸੋਗ ਦਾ, ਦੋ ਚਾਰ ਦਿਨ ਹੈ ਫਿਰ ਮੁੜ ਕੇ ਸਭ ਭੁੱਲ ਭੁਲਾ ਜਾਂਦੇ। ਜਿੰਨਾ ਕੋਈ ਨੇੜੇ ਦਾ ਰਿਸ਼ਤੇਦਾਰ ਹੈ ਉਹਨਾਂ ਕੋ ਥੋੜੇ ਦਿਨ ਵੱਧ ਮਹਿਸੂਸ ਕਰ ਲੈਂਦਾ, ਫਿਰ ਉਹ ਵੀ ਭੁੱਲ ਜਾਂਦਾ। ਮਹਾਰਾਜ ਕਹਿੰਦੇ ਇੱਕ ਖਿਣ ਚ ਸਾਰੇ ਪਰਾਏ ਹੋ ਜਾਂਦੇ, ਛੱਡ ਦਿੰਦੇ ਆ।
ਹੱਥ ਮਰੋੜਾ ਤਨ ਕਪੇ ਸਿਆਹ ਹੋਆ ਸੇਤ,
ਜਿਸ ਵੇਲੇ ਦੇਹ ਵਿੱਚ ਜੀਵ ਆਤਮਾ ਧਰਮ ਰਾਜ ਦੇ ਭੇਤੇ ਭੇਜੇ ਹੋਏ ਦੂਤ ਜਮਦੂਤ ਕੱਢ ਗਏ ਆ ਨਾ, ਉਹ ਹੱਡਾਂ ਦੇ ਵਿੱਚ ਰਚੀ ਹੋਈ ਜਿਹੜੀ ਰੂਹ ਉਹਨੂੰ ਜਦੋਂ ਕੱਢ ਗਏ ਨਾ, ਫਿਰ ਹੱਥ ਮਰੋੜਾ, ਹੱਥ ਮਰੋੜਦਾ, ਤਨ ਕਪੇ ਤਨ ਕੰਬਦਾ, ਸਰੀਰ ਕੰਬਦਾ ਅਖੀਰ ਵੇਲੇ। ਸਿਆਹ ਹੋਆ ਜਿਹੜਾ ਖੂਨ ਸੀ, ਜਦੋਂ ਖੂਨ ਸੁੱਕਦਾ ਨਾ, ਜਦੋਂ ਜੀਵ ਆਤਮਾ ਨਿਕਲਦੀ ਆ ਫਿਰ ਰੰਗ ਕਾਲਾ ਪੈ ਜਾਂਦਾ, ਤੇ ਜਦੋਂ ਫਿਰ ਸੇਤ ਮਾਰੇ ਕਹਿੰਦੇ ਸਾਰਾ ਖੂਨ ਸੁੱਕ ਕੇ ਪਾਣੀ ਬਣ ਜਾਂਦਾ, ਖੂਨ ਖਤਮ ਹੋ ਜਾਂਦਾ, ਪਾਣੀ ਰਹਿ ਜਾਂਦਾ, ਫਿਰ ਸੇਤ ਮਾਰੇ ਕਹਿੰਦੇ ਚਿੱਟਾ ਪੈ ਜਾਂਦਾ।
ਮੇਰਾ ਬੀਜਾ ਸੋ ਲੁਣਾ ਕਰਮਾ ਸੰਦੜਾ ਖੇਤ,
ਮਹਾਰਾਜ ਕਹਿੰਦੇ ਭਾਈ ਇਹ ਤਾਂ ਕਰਮ ਫਲ ਭੂਮੀ ਹੈ, ਜੇ ਉਹਦੇ ਤੂੰ ਬੀਜ ਬੀਜੇਗਾ ਉਹੋ ਜੇ ਇੱਥੇ ਫਲ ਭੋਗੇਗਾ, ਉਹੋ ਜੇ ਪਰਲੋਕ ਚ ਭੋਗੇਗਾ, ਉਹਦੇ ਅਨੁਸਾਰ ਹੀ ਤੇਰਾ ਅਗਲਾ ਲੇਖਾ ਹੋਣਾ, ਇਹ ਤਾਂ ਕਰਮਾ ਸੰਦੜਾ ਖੇਤ ਹੈ।
ਨਾਨਕ ਪ੍ਰਭ ਸਰਨਾਗਤੀ ਚਰਨ ਬੋਇਥ ਪ੍ਰਭ ਦੇਤ,
ਸਤਿਗੁਰੂ ਮਹਾਰਾਜ ਦੀ ਸ਼ਰਨ ਵਿੱਚ ਪੈ, ਸਤਿਗੁਰੂ ਦੇ ਨਾਮ ਰੂਪੀ ਜਿਹੜੇ ਚਰਨ ਨੇ ਜਹਾਜ਼ ਰੂਪੀ ਨੇ, ਜਿਹੜੇ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੀਮ ਦੇ ਗੁਰ ਪਾਰ ਉਤਾਰਨ ਹਾਰ।
ਭਾਦੋਏ ਨਰਕ ਨ ਬਾਈ ਹੈ ਗੁਰ ਰੱਖਣ ਵਾਲਾ ਹੇਤ,
ਸਤਿਗੁਰੂ ਜੀ ਸ਼ਬਦ ਦੀ ਸਮਾਪਤੀ ਕਰਦਿਆਂ ਫਰਮਾਉਂਦੇ ਆ ਭਾਈ ਉਹਨਾਂ ਨੂੰ ਨਰਕ ਚ ਨਹੀਂ ਪਾਇਆ ਜਾਂਦਾ, ਉਹ ਜਿਸ ਭਾਦੋ ਦੇ ਮਹੀਨੇ ਦੁਆਰਾ ਦੁੱਖ ਨਹੀਂ ਭੋਗਦੇ, ਜਿਨ੍ਹਾਂ ਨੇ ਗੁਰੂ ਧਾਰਨ ਕੀਤਾ, ਗੁਰ ਰੱਖਣ ਵਾਲਾ ਹੇਤ, ਜਿਹੜੇ ਗੁਰੂ ਨਾਲ ਹਿੱਤ ਰੱਖਦੇ ਆ, ਗੁਰੂ ਨਾਲ ਪ੍ਰੇਮ ਕਰਦੇ ਆ, ਫਿਰ ਗੁਰੂ ਉਹਨਾਂ ਦੀ ਰਾਖੀ ਕਰਦਾ ਪਰਲੋਕ ਵਿੱਚ, ਗੁਰੂ ਉਹਨਾਂ ਦੀ ਬਾਂਹ ਫੜਦਾ। ਜੇ ਕਿਤੇ ਮਾੜੇ ਕਰਮਾਂ ਅਨੁਸਾਰ ਟੇਢੀ ਜੂਨ ਚ ਵੀ ਪੈ ਜੇ ਨਾ, ਗੁਰੂ ਨਾਨਕ ਦੇ ਸਮੇਂ ਤੋਂ ਵਿਛੜਿਆ ਹੋਇਆ ਭਾਈ ਮੋਲਾ ਮਹਾਰਾਜ ਨੇ ਹਜ਼ੂਰ ਸਾਹਿਬ ਜਾ ਕੇ ਸ਼ਿਕਾਰ ਘਾਟ ਸ਼ਹਿਰ ਦੀ ਜੂਨ ਚੋਂ ਕੱਢ ਲਿਆ। ਜੇ ਸਤਿਗੁਰੂ ਦੇ ਲਾਂਗਰੀ ਕਿਤੇ ਮਾੜਾ ਬੋਲਦੇ ਸੀ, ਮਾੜਾ ਬੋਲਣ ਕਰਕੇ ਗੁਰਸਿੱਖ ਦੇ ਬਚਨ ਕਰਕੇ ਕਾਂ ਦੀ ਜੂਨ ਚ ਪਏ, ਉਹ ਜੂਨ ਦੇ ਵਿੱਚ ਪੈਣ ਸਾਰ ਹੀ ਆ ਬਠਿੰਡੇ ਤੋਂ ਅੱਗੇ ਗੁਰਸੰਗਤ ਜੀ ਜਦੋਂ ਜਾਂਦੇ ਹਾਂ ਕਾਲ ਝਰਾਣੀ ਪੈਂਦਾ ਉੱਥੇ ਮਹਾਰਾਜ ਦਾ ਸਥਾਨ ਹੈ ਦਸਮ ਪਾਤਸ਼ਾਹ ਦਾ ਉੱਥੇ ਤਾਂ ਦੀ ਜੋਨ ਚ ਪਏ ਹੋਏ ਬੱਚਿਆਂ ਨੂੰ ਮਹਾਰਾਜ ਨੇ ਨਾਲ ਦੀ ਨਾਲ ਮੁਕਤ ਕੀਤਾ ਤੇ ਸਿੱਖਾਂ ਨੂੰ ਦੱਸਿਆ ਵੀ ਆਪਣਾ ਲਾਂਗਰੀ ਸੀ ਇਹਨੇ ਸਿੱਖ ਦੀ ਬੇਅਦਬੀ ਕੀਤੀ ਸੀ ਮਾੜਾ ਕਰਮ ਕਰਨ ਕਰਕੇ ਇਹਨੂੰ ਜੂਨ ਭੋਗਣੀ ਪਈ ਪਰ ਅਸੀਂ ਇਹਨੂੰ ਜਨਮ ਲੈਣ ਸਾਰੀ ਕੱਢ ਲਿਆ ਇਹ ਹੈ ਗੁਰੂ ਦੀ ਵਡਿਆਈ ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਬਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਕਰਨੀ ਸਤਿਗੁਰੂ ਸ਼ਬਦ ਸੁਣਾਏ ਸਤਿਗੁਰੂ ਅੱਗੇ ਅਰਦਾਸ ਕਰੀਏ ਸਤਿਗੁਰੂ ਮਹਾਰਾਜ ਦੇ ਚਰਨੀ ਲੱਗੀਏ ਜਿਨ੍ਹਾਂ ਨੇ ਖੰਡੇ ਵਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਵਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਕੋ ਜਹਾਜ਼ੇ ਚੜੀਏ ਨਾ ਬਾਣੀ ਜੀਵਨ ਵਿਚ ਅਪਣਾਈਏ ਤੇ ਨਾ ਚਿੱਤਾਂ ਦੀ ਸੇਵਾ ਕਰਨੀ ਸਤਿਗੁਰੂ ਤੇ ਸਤਿਗੁਰੂ ਦੀ ਸੰਗਤ ਬਖਸ਼ਣ ਦਾ ਬਖਸ਼ ਲੈਣਾ
ਜੀਵਾ ਬੀਜਾ ਸੋ ਲੁਣਾ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਭਾਦੋਏ ਨਰਕ ਨ ਪਾਈ ਆਹ ਗੁਰ ਰੱਖਣ ਵਾਲਾ ਹੇਤ